सतनाम श्री वाहे गुरु साहेब जी जो जान पाओ भगत कश जान ताको अचरज काहो ज्यो जल जल मह पैस न निकस त्यों ढोर मिलो जुलाहो जो जन पाओ भगत कश जान ताको अचरज काहो जो जल जल मह पैस न निकस त्यों ढोर मिलो जुलाहो हर के लोगा मौत मत का पूरा जो तन काशी तज है कबीरा रमैया कह निहोरा रहाओ कहत कबीर सुनो रे लोई परम न पुल्लो कोई क्या काशी क्या उखर मगहर राम हृदय जो होई कहत कबीर सुनो रे लोई परम न पुल्लो कोई क्या काशी क्या उखर मगहर राम हृदय जो होई वाहेगुरु जी का खालसा वाहेगुरु जी की फतेह।
सचखंड श्री हरिमंदर साहब जी तो अमृत वेले अलाही फरमान दीन दुनिया दे मालिक सतगुरु श्री गुरु ग्रंथ साहिब महाराज जी ने जो बख्शिश कीते हन उस पावन उपदेश दी विचार नाल जुड़न वास्ते आपां सारे दीवान हाल गुरुद्वारा श्री मंजी साहिब धन श्री गुरु ग्रंथ साहिब महाराज जी दी हाजूरी विच एकत्र होए आ। ਸਾਧ ਸੰਗਤ ਇੱਕੋ ਸਮਾਂ ਸੀਗਾ ਜਦੋਂ ਇਸ ਸਰੀਰ ਦੇ ਚਾਰ ਹਿੱਸੇ ਔਰ ਇੱਥੋਂ ਦੇ ਲੋਕਾਂ ਨੇ ਵਰਣ ਵੰਡ ਦੇ ਮੁਤਾਬਕ ਜੋ ਬਾਬਾ ਕਬੀਰ ਸਾਹਿਬ ਜੀ ਜਿਸ ਕੁੱਲ ਵਿੱਚ ਇਹਨਾਂ ਦਾ ਜਨਮ ਹੋਇਆ ਹੈ ਉਸ ਨੂੰ ਸ਼ੂਦਰ ਆਖਿਆ ਜਾਂਦਾ ਸੀ। ਬ੍ਰਾਹਮਣ ਨੂੰ ਕਿਹਾ ਜਾਂਦਾ ਸੀ ਇਹ ਮੰਨ ਲਓ ਸਾਡੇ ਸਰੀਰ ਦਾ ਸਿਰ ਵਾਲਾ ਹਿੱਸਾ ਹੈ, ਸਭ ਤੋਂ ਉੱਚਾ ਹੈ। ਗਿਆਨ ਵਾਲਾ ਕਰਮ ਕੇਵਲ ਬ੍ਰਾਹਮਣ ਦੇ ਹੱਕ ਵਿੱਚ ਸੀਗਾ। ਫਿਰ ਸਾਡੀਆਂ ਬਾਹਾਂ ਆਈਆਂ ਇੱਥੋਂ ਦੇ ਦੇਸ਼ ਦੇ ਟੁਕੜੇ ਕਰਨ ਵਾਲੇ, ਮਨੁੱਖਤਾ ਦੇ ਟੁਕੜੇ ਕਰਨ ਵਾਲੇ, ਉਹਨਾਂ ਨੇ ਆਖਿਆ ਬਾਹਾਂ ਜਿਹੜੀਆਂ ਨੇ, ਸਮਝ ਲਓ ਇਹ ਇੱਥੋਂ ਖੱਤਰੀਆਂ ਦਾ ਜਨਮ ਹੈ, ਜਿਹੜੇ ਦੇਸ਼ ਦੀ ਰਾਖੀ ਕਰਨ ਵਾਲੇ ਹਨ। ਪੱਟਾ ਤੋਂ ਭਾਵ ਜਿਹੜੇ ਵੈਸ਼ ਹਨ, ਵਪਾਰੀ ਆਦਿਕ, ਪੈਰਾਂ ਤੋਂ ਭਾਵ ਸੀ ਸ਼ੂਦਰ ਲੋਕ, ਜਿਹੜੇ ਕਿਰਤ ਵੀ ਕਰਦੇ ਸਨ ਪਰ ਸਾਧ ਸੰਗਤ ਨਾਲੇ ਉਹਨਾਂ ਨੂੰ ਦੁਰਕਾਰਿਆ ਜਾਂਦਾ ਸੀ। ਮਨੁੱਖ ਨੇ ਮਨੁੱਖ ਨੂੰ ਵੰਡੀਆਂ ਪਾ ਕੇ ਇੱਕ ਦੂਜੇ ਤੋਂ ਅਲੱਗ ਕੀਤਾ। ਭਗਤ ਕਬੀਰ ਸਾਹਿਬ ਜੀ ਜਿੱਥੇ ਭਗਤੀ ਕਰਦੇ ਹਨ, ਉਹਨਾਂ ਦੀ ਵਿਚਾਰਧਾਰਾ ਜਿਹੜੀ ਹੈ, ਹੱਥ ਵਿੱਚ ਬੇਸ਼ੱਕ ਉਹਨਾਂ ਦੇ ਕੋਈ ਕਿਰਪਾਨ ਕੋਈ ਖੰਡਾ ਨਹੀਂ ਹੈ, ਪਰ ਉਹਨਾਂ ਦੀ ਰਸਨਾ ਜਿਹੜੀ ਹੈ ਉਹ ਸਿਮਰਣੀ ਦਾ ਵੀ ਕੰਮ ਕਰਦੀ ਹੈ, ਅਤੇ ਸਿਮਰਨ ਦੇ ਕਰਦਿਆਂ ਕਰਦਿਆਂ ਆਪਣੇ ਆਪ ਨੂੰ ਸੁਤੰਤਰ ਰੱਖਣ ਵਾਸਤੇ ਰਸਨਾ ਗਿਆਨ ਦਾ ਵੀ ਕੰਮ ਕਰਦੀ ਹੈ। ਜੇ ਕਿਸੇ ਨੇ ਆਖਿਆ ਕਬੀਰ ਤੂੰ ਨੀਵੀਂ ਜਾਤ ਦਾ ਹੈ, ਅਤੇ ਬਾਬਾ ਕਬੀਰ ਸਾਹਿਬ ਜੀ ਨੇ ਸਿਰ ਨੀਵਾਂ ਕਰਕੇ ਲੰਘਣ ਦਾ ਯਤਨ ਨਹੀਂ ਕੀਤਾ, ਸਿਰ ਉੱਚਾ ਕਰਕੇ ਉਸ ਨੂੰ ਵੰਗਾਰ ਕੇ ਆਖਿਆ ਹੈ ਤੁਮ ਕਤ ਬ੍ਰਾਹਮਣ ਹਮ ਕਤ ਸੂਦ, ਹਮ ਕਤ ਲੋਹੋ ਤੁਮ ਕਤ ਦੂਧ, ਮੈਨੂੰ ਤੂੰ ਇੰਨੀ ਗੱਲ ਦੱਸ ਵੀ ਤੂੰ ਕਾਤੋਂ ਬ੍ਰਾਹਮਣ ਹੈ ਅਤੇ ਮੈਂ ਕਿੱਦਾਂ ਸ਼ੂਦਰ ਹਾਂ, ਕਿ ਮੇਰੀਆਂ ਨਸਾਂ ਦੇ ਵਿੱਚ ਲਹੂ ਚੱਲਦਾ ਅਤੇ ਤੇਰੀਆਂ ਨਸਾਂ ਦੇ ਵਿੱਚ ਦੁੱਧ ਹੈ। ਜੇ ਤੂੰ ਇਹ ਗੱਲ ਆਖੇ ਕਿ ਕੇਵਲ ਬ੍ਰਹਮ ਦੀ ਵਿਦਿਆ ਖਾਸ ਜਾਤੀ ਪੜ੍ਹ ਸਕਦੀ ਹੈ, ਜਾਂ ਉਹ ਨਾਮ ਹੀ ਪੜ੍ਹੇ ਅਤੇ ਕੁੱਲ ਦੇ ਕਾਰਨ ਉਹ ਉੱਚੀ ਜਾਤ ਵਾਲੇ ਹਮੇਸ਼ਾ ਹੀ ਉੱਚੇ ਰਹਿੰਦੇ ਹਨ, ਅਤੇ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਸਾਡੇ ਘਰ ਦੀ ਇਹ ਮਰਿਆਦਾ ਨਹੀਂ ਹੈ। ਕਹੋ ਕਬੀਰ ਜੋ ਬ੍ਰਹਮ ਵਿਚਾਰ ਹੈ ਸੋ ਬ੍ਰਾਹਮਣ ਕਹੀਅਤ ਹੈ ਹਮਾਰਾ, ਸਾਡੇ ਘਰ ਦੇ ਵਿੱਚ ਜਿਹੜਾ ਬ੍ਰਹਮ ਦੀ ਵਿਚਾਰ ਕਰਦਾ ਹੈ ਉਸ ਨੂੰ ਬ੍ਰਾਹਮਣ ਆਖਿਆ ਜਾਂਦਾ, ਉਹਨੂੰ ਬ੍ਰਹਮ ਗਿਆਨੀ ਆਖਿਆ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਦੇ ਬਚਨ, ਮੈਂ ਇੱਕ ਹੋਰ ਬੇਨਤੀ ਕਰਨ ਲੱਗਾ, ਅੱਜ ਅਸੀਂ ਗੁਰੂ ਦੀਖਿਆ ਲੈਣ ਤੋਂ ਦੂਰ ਜਾਂਦੇ ਹਾਂ। ਕਦੇ ਸਮਾਂ ਸੀ ਜਦੋਂ ਬਾਬਾ ਕਬੀਰ ਸਾਹਿਬ ਜੀ ਨੂੰ ਪਤਾ ਲੱਗਾ ਜਿੰਨਾ ਚਿਰ ਗੁਰੂ ਦੀਖਿਆ ਨਾ ਲਈ ਗਈ ਜੀਵਨ ਦੀ ਮੁਕਤੀ ਨਹੀਂ ਮਿਲੇਗੀ। ਮੁਕਤੀ ਦਾ ਮਤਲਬ ਜਿੰਨਾ ਚਿਰ ਸਾਨੂੰ ਰੱਬੀ ਗਿਆਨ ਨਾ ਹੋਇਆ ਅਸੀਂ ਵਿਕਾਰਾਂ ਦੇ ਬੰਧਨਾਂ ਤੋਂ ਛੁੱਟ ਨਹੀਂ ਸਕਦੇ। ਵੱਡੀ ਮੁਸ਼ਕਲ ਬਾਬਾ ਕਬੀਰ ਸਾਹਿਬ ਜੀ ਦੇ ਵਾਸਤੇ, ਗੁਰੂ ਵੀ ਲੱਭ ਗਏ ਜਿਹੜੇ ਸੱਚਮੁੱਚ ਉਸ ਪਰਮਾਤਮਾ ਵਾਹਿਗੁਰੂ ਨੂੰ ਸਮਰਪਿਤ ਹਨ, ਪਰ ਵੱਡੀ ਮੁਸ਼ਕਲ ਇਹ ਹੈ ਕਿ ਬਾਬਾ ਕਬੀਰ ਸਾਹਿਬ ਜੀ ਸ਼ੂਦਰ ਹਨ। ਹੁਣ ਉਹਨਾਂ ਦੇ ਮਨ ਦੀ ਇਹ ਵਿਚਾਰ ਹੈ, ਮੈਂ ਦਾਸ ਬਣ ਕੇ ਸਿੱਖ ਬਣ ਕੇ ਸਿੱਖਿਆ ਲੈਣ ਜਾਵਾਂ, ਇਹ ਨਾ ਹੋਵੇ ਬਾਬਾ ਰਾਮਾਨੰਦ ਜੀ ਮੈਨੂੰ ਸਿੱਖਿਆ ਨਾ ਦੇਣ ਕਿਉਂਕਿ ਮੈਂ ਸ਼ੂਦਰ ਹਾਂ। ਬਾਬਾ ਕਬੀਰ ਸਾਹਿਬ ਜੀ ਨੇ ਇੱਕ ਜੁਗਤੀ ਦੇ ਨਾਲ, ਉਹਨਾਂ ਨੂੰ ਪਤਾ ਹੈ ਕਿ ਰਾਮਾਨੰਦ ਜੀ ਦਾ ਰੋਜ਼ ਦਾ ਨੇਮ ਹੈ, ਅੰਮ੍ਰਿਤ ਵੇਲੇ ਉੱਠ ਕੇ ਉਹ ਗੰਗਾ 'ਤੇ ਇਸ਼ਨਾਨ ਕਰਦੇ ਨੇ। ਹੋਏ ਬਰਕਤ ਬਨਾਰਸੀ ਰਹਿੰਦਾ ਰਾਮਾਨੰਦ ਗੁਸਾਈ, ਅੰਮ੍ਰਿਤ ਵੇਲੇ ਉੱਠ ਕੇ ਜਾਂਦਾ ਗੰਗਾ ਨਹਾਵਣ ਤਾਈਂ, ਅੱਗੋਂ ਹੀ ਤੇ ਜਾਏ ਕੈ ਲੰਮੇ ਪਿਆ ਕਬੀਰ ਤਿਥਾਈ, ਪੈਰੀ ਟੁੰਬ ਉਠਾਲਿਆ ਬੋਲੋ ਰਾਮ ਸਿੱਖ ਸਮਝਾਈ। ਬਾਬਾ ਕਬੀਰ ਸਾਹਿਬ ਜੀ ਨੇ ਗੁਰੂ ਦੀਖਿਆ ਲੈਣ ਵਾਸਤੇ ਰਸਤੇ ਵਿੱਚ ਲੰਮੇ ਪੈ ਗਏ ਨੇ। ਹੁਣ ਬਾਬਾ ਰਾਮਾਨੰਦ ਜੀ ਜਾ ਰਹੇ ਨੇ, ਬਾਬਾ ਕਬੀਰ ਜੀ ਸੁੱਤੇ ਪਏ ਨੇ। ਜਿਸ ਵਕਤ ਰਸਤੇ ਵਿੱਚੋਂ ਥੋੜ੍ਹਾ ਜਿਹਾ ਉਹਨਾਂ ਦੇ ਮੁਬਾਰਕ ਚਰਨਾਂ ਨੂੰ ਬਾਬਾ ਕਬੀਰ ਸਾਹਿਬ ਜੀ ਦਾ ਸਰੀਰ ਸਪਰਸ਼ ਕੀਤਾ, ਉਹਨਾਂ ਨੇ ਆਖਿਆ ਭਲਿਆ ਸਾਰੀ ਰਾਤ ਸੌਂ ਕੇ ਗੁਜ਼ਾਰ ਦਿੱਤੀ ਹੋ, ਅੰਮ੍ਰਿਤ ਵੇਲਾ ਜਿਹੜਾ ਉਹ ਸੌਂ ਕੇ ਨਾ ਗੁਜ਼ਾਰ। ਬਾਬਾ ਫਰੀਦ ਸਾਹਿਬ ਜੀ ਦੇ ਵੀ ਇਹ ਬਚਨ ਹਨ, ਫਰੀਦਾ ਪਿੱਛੜ ਰਾਤ ਨਾ ਜਾਗਿਓ ਹੈ ਜੀਵ ਦੜੋ ਮੋਏ ਉਹ, ਜਿਹੜਾ ਪਿਛਲੇ ਪਹਿਰ ਭਾਵ ਕੇ ਅੰਮ੍ਰਿਤ ਵੇਲੇ ਨਹੀਂ ਜਾਗਦਾ ਸੁੱਤਾ ਰਹਿੰਦਾ ਹੈ, ਉਹ ਫਿਰ ਜਿਉਂਦਾ ਜੀ ਜਿਹੜਾ ਆਤਮਿਕ ਤੌਰ 'ਤੇ ਉਹ ਮਰਿਆ ਹੋਇਆ ਹੈ। ਹੁਣ ਉਸਨੇ ਆਖਿਆ, ਉਹ ਭਗਤ ਸੀਗਾ, ਅੱਜ ਆਪਾਂ ਵਾ ਜਿਹੜੇ ਕਹਿੰਦੇ ਕੋਈ ਗੱਲ ਨਹੀਂ ਕਿਸੇ ਦਾ ਪੁੱਤ ਨਸ਼ਾ ਕਰਦਾ ਕਰੀ ਜਾਵੇ ਸਾਨੂੰ ਕੀ ਲੱਗੇ, ਪਰ ਜਿਹੜਾ ਅੰਮ੍ਰਿਤ ਵੇਲੇ ਆਪ ਜਾਗਦਾ ਹੈ ਉਸ ਨੇ ਜਾਂਦਿਆਂ ਆਖਿਆ ਕਬੀਰ ਕਿਹੜਾ ਤੂੰ ਅਥਿੱਤੀ ਸੁੱਤਾ ਹੋਇਆ ਹੈ, ਉੱਠ ਅੰਮ੍ਰਿਤ ਵੇਲਾ ਹੋਇਆ ਨਾਮ ਜਪ। ਬਾਬਾ ਕਬੀਰ ਸਾਹਿਬ ਜੀ ਨੇ ਪੂਰੇ ਗੁਰੂ ਤੋਂ ਉਪਦੇਸ਼ ਲਿਆ, ਨਾਮ ਜਪ ਕੇ ਪਰਮ ਪਦਵੀ ਨੂੰ ਪ੍ਰਾਪਤ ਹੋਏ। ਗੁਰਬਾਣੀ ਦੇ ਅੰਦਰ ਸਾਨੂੰ ਫਿਰ ਦਰਸ਼ਨ ਹੁੰਦੇ ਹਨ, ਹੇ ਸੰਸਾਰ ਦੇ ਲੋਕੋ ਵੇਖੋ ਨੀਵੀਂ ਜਾਤ ਦੇ ਲੋਕ ਜਿਨ੍ਹਾਂ ਨੂੰ ਲੋਕ ਨੀਵੇਂ ਕਹਿੰਦੇ ਸਨ ਅਸਲ ਵਿੱਚ ਉਹ ਹੈ ਨੀਵੇਂ ਨਹੀਂ ਸਨ, ਉਹ ਬਚਨ ਹਨ ਨਾਮਾ ਸ਼ਿੰਬਾ ਕਬੀਰ ਜੁਲਾਹਾ ਪੂਰੇ ਗੁਰ ਤੇ ਗੱਤ ਪਾਈ ਬ੍ਰਹਮ ਕੇ ਬੇਤੇ ਸ਼ਬਦ ਪਛਾਣੇ ਹਉਮੈ ਜਾਤ ਗਵਾਈ ਸੁਰ ਨਰ ਤਿੰਨ ਕੀ ਬਾਣੀ ਗਾਵੈ ਕੋਈ ਨਾ ਮੇਟੈ ਭਾਈ। ਵੇਖੋ ਨਾਮਾ ਸ਼ਿੰਬਾ ਏ ਇਹਨਾਂ ਨੂੰ ਵੀ ਨੀਵੀਂ ਜਾਤ ਦੇ ਆਖਿਆ ਜਾਂਦਾ ਏ। ਅਸੀਂ ਨਾਮਦੇਵ ਜੀ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਬੜੀ ਵੱਡੀ ਘਟਨਾ ਵਾਪਰੀ ਹੈ ਕਿ ਉਹ ਮੰਦਰ ਦੇ ਵਿੱਚ ਉਹਨਾਂ ਵੇਖਿਆ ਛੈਣੇ ਢੋਲਕੀਆਂ ਵੱਜਦੇ ਪਏ ਹਨ, ਆਖਿਆ ਰੱਬ ਦੇ ਭਗਤ ਬੈਠੇ ਹਨ, ਭਗਤੀ ਕਰਨ ਵਾਸਤੇ ਬਾਬਾ ਜੀ ਚਲੇ ਗਏ। ਹੋਇਆ ਕੀ ਹੈ, ਉਹਨਾਂ ਨੇ ਧੱਕੇ ਮਾਰ ਕੇ ਬ੍ਰਾਹਮਣਾਂ ਨੇ ਬਾਬਾ ਨਾਮਦੇਵ ਜੀ ਨੂੰ ਬਾਹਰ ਕੱਢ ਦਿੱਤਾ, ਢੋਲਕੀਆਂ ਸੁੱਟ ਦਿੱਤੀਆਂ, ਛੈਣੇ ਸੁੱਟ ਦਿੱਤੇ, ਜਿਹੜੇ ਆਪਣੀ ਭਾਸ਼ਾ ਦੇ ਵਿੱਚ ਪਰਮਾਤਮਾ ਦਾ ਨਾਮ ਜਪਦੇ ਸਨ, ਜਿਸ ਰਸਨਾ ਤੋਂ ਪਤਾ ਨਹੀਂ ਜੋ ਕੀ ਜਪਦੇ ਹੋਣ, ਉਸ ਰਸਨਾ ਤੇ ਪਤਾ ਕੀ ਆਇਆ, ਬਾਬਾ ਨਾਮਦੇਵ ਜੀ ਕਹਿੰਦੇ ਸੂਦ ਸੂਦ ਕਰ ਮਾਰ ਉਠਾਇਓ ਕਹਾਂ ਕਰੂੰ ਬਾਪ ਬੀਠਲਾ। ਇਹ ਕਹਿੰਦੇ ਸ਼ੂਦਰ ਆ ਗਿਆ ਏ, ਸ਼ੂਦਰ ਆ ਗਿਆ ਏ, ਨਾਲੇ ਸ਼ੂਦਰ ਕਹਿੰਦੇ ਨੇ ਨਾਲੇ ਮਾਰਦੇ ਤੇ ਕੁੱਟਣੇ ਕੁੱਟਦੇ ਨੇ ਮੈਨੂੰ, ਮੈਨੂੰ ਪਤਾ ਮੇਰੇ ਪਰਮਾਤਮਾ ਤੂੰ ਮਰਨ ਤੋਂ ਬਾਅਦ ਮੈਨੂੰ ਮੁਕਤੀ ਦੇਵੇਂਗਾ, ਪਰ ਇਹਨਾਂ ਉੱਚ ਕੁੱਲ ਵਾਲਿਆਂ ਨੂੰ ਕਿੱਦਾਂ ਪਤਾ ਲੱਗੇਗਾ ਨਾਮਦੇਵ ਮੁਕਤ ਹੋ ਗਿਆ ਹੈ। ਉੱਥੇ ਉਹ ਸ਼ਬਦ ਹਨ ਮੂਏ ਹੂਏ ਜੋ ਮੁਕਤ ਦੇ ਹੋਗੇ ਮੁਕਤ ਨਾ ਜਾਣੈ ਕੋਇਲ, ਮਰਨ ਤੋਂ ਬਾਅਦ ਮੁਕਤੀ ਕਿਹਨੇ ਜਾਣਨੀ ਹੈ। ਫਿਰ ਕੀ ਹੋਇਆ, ਅਸੀਂ ਜੀ ਚੌਥੇ ਪਾਤਸ਼ਾਹ ਜੀ ਦਾ ਵੀ ਪਾਵਨ ਸ਼ਬਦ ਪੜ੍ਹਦੇ ਹਾਂ, ਮੇਰੇ ਸਾਹਿਬ ਜੀ ਕਹਿੰਦੇ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ, ਐਵੇਂ ਹਰੀ ਦਾ ਸਿਮਰਨ ਨਹੀਂ ਕਰੀਦਾ। ਗੁਰੂ ਰਾਮਦਾਸ ਜੀ ਕਹਿੰਦੇ ਜਨ ਨਾਨਕ ਐਸਾ ਹਰ ਸੇਵਿਆ ਅੰਤ ਲਏ ਛਡਾਇਆ, ਇਹੋ ਜਿਹੇ ਪ੍ਰਮਾਤਮਾ ਨੂੰ ਅਸੀਂ ਅੰਤ ਸਮੇਂ ਉਸ ਨੂੰ ਯਾਦ ਕਰਦੇ ਹਾਂ ਜਿਹੜਾ ਅੰਤ ਸਮੇਂ ਸਾਨੂੰ ਛਡਾ ਲਵੇਗਾ। ਉਹ ਬਾਬਾ ਕਬੀਰ ਸਾਹਿਬ ਦੋਨਾਂ ਦੇ ਨਾਮ ਦੋਨਾਂ ਭਗਤਾਂ ਦੇ ਗੁਰਬਾਣੀ ਵਿੱਚ ਹਨ। ਵੇਖੋ ਨਾਮਾ ਸ਼ਿੰਬਾ ਹੈ ਕਬੀਰ ਜੁਲਾਹਾ ਹੈ, ਪਰ ਇਹ ਜੇ ਅਧੂਰੇ ਕੋਲ ਚਲੇ ਜਾਂਦੇ ਇਹਨਾਂ ਨੇ ਉੱਚੀ ਅਵਸਥਾ ਨਹੀਂ ਸੀ ਪ੍ਰਾਪਤ ਕਰਨੀ। ਧਿਆਨ ਦੇਣਾ ਨਾਮਾ ਸ਼ਿੰਬਾ ਕਬੀਰ ਜੁਲਾਹਾ, ਅਗਲਾ ਸ਼ਬਦ ਹੈ ਪੂਰੇ ਗੁਰ ਤੇ ਗੱਤ ਪਾਈ। ਜਿੰਨਾ ਚਿਰ ਆਪਾਂ ਅੱਜ ਬਹੁ ਗਿਣਤੀ ਅਸੀਂ ਅਧੂਰਿਆਂ ਕੋਲ ਜਾ ਰਹੇ ਹਾਂ, ਜਿੰਨਾ ਚਿਰ ਅਸੀਂ ਪੂਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਨਮੁਖ ਹੋ ਕੇ ਆਪਣਾ ਆਪਾ ਅਸੀਂ ਸਮਰਪਿਤ ਨਾ ਕਰਾਂਗੇ ਕਦੇ ਸਾਨੂੰ ਉੱਚੀ ਅਵਸਥਾ ਨਹੀਂ ਮਿਲੇਗੀ। ਆਮ ਕਰਕੇ ਭੈਣਾਂ ਵੀਰ ਸੁਖਮਣੀ ਸਾਹਿਬ ਦਾ ਪਾਠ ਕਰਦੇ ਆ, ਜਿੱਥੇ ਸਮਾਪਤੀ ਹੋਣ ਲੱਗਦੀ ਹੈ ਸਤਿਗੁਰੂ ਸਾਹਿਬ ਜੀ ਨੇ ਠੀਕ ਹੈ ਆਰੰਭਤਾ ਦੇ ਵਿੱਚ ਆਖਿਆ ਸਿਮਰੋ ਸਿਮਰ ਸਿਮਰ ਸੁਖ ਪਾਵੋ ਕੱਲ ਕਲੇਸ਼ ਤਨ ਮਾਹੇ ਮਿਟਾਵੋ, ਪਰ ਜਦੋਂ ਆਖਰੀ ਅਸ਼ਟਪਦੀ ਸ਼ੁਰੂ ਹੋਣ ਲੱਗਦੀ ਹੈ ਸਾਹਿਬ ਕਹਿੰਦੇ ਸਾਰਾ ਸੁਖਮਣੀ ਸਾਹਿਬ ਦਾ ਪਾਠ ਸੁਣ ਕੇ ਕਿਸੇ ਪਖੰਡੀ ਮਗਰ ਲੱਗ ਕੇ ਭੁੱਲ ਨਾ ਜਾਵੀਂ ਵੀ ਸੁਖਮਣੀ ਸਾਹਿਬ ਦਾ ਪਾਠ ਕੀਤਿਆਂ ਘਰ ਵਿੱਚ ਪੈਸਾ ਆਉਂਦਾ, ਜੇ ਇਸੇ ਕਰਕੇ ਤੂੰ ਪਾਠ ਕਰਦਾ ਪਿਆ ਏ ਤੇ ਸੁਖਮਣੀ ਸਾਹਿਬ ਦੇ ਵਿੱਚ ਲਿਖਿਆ ਹੋਇਆ ਸਹਿਸ ਖੱਟੇ ਲੱਕ ਉੱਠ ਧਾਵੈ ਤ੍ਰਿਪਤ ਨਾ ਆਵੈ ਮਾਇਆ ਪਛੈ ਪਾਵੈ। ਯਾਦ ਰੱਖ ਏਦਾਂ ਗੱਲ ਨਹੀਂ ਬਣੇਗੀ, ਕਿੱਦਾਂ ਬਣੇਗੀ, ਸਭ ਕਹਿੰਦੇ ਪੂਰੇ ਗੁਰ ਕਾ ਸੁਣ ਉਪਦੇਸ਼ ਪਾਰ ਬ੍ਰਹਮ ਨਿਗਟ ਕਰ ਪੇਖ, ਪੂਰੇ ਗੁਰੂ ਦਾ ਉਪਦੇਸ਼ ਸੁਣ ਜੇ ਅਧੂਰਿਆਂ ਦੇ ਮਗਰ ਲੱਗ ਪਿਆ ਨਾ। ਬਾਬਾ ਕਬੀਰ ਸਾਹਿਬ ਦਾ ਬਚਨ ਹੈ ਜੀ, ਕਿਰਸਾਨ ਆਪਣੀ ਵੱਟ ਤੇ ਖਲੋ ਕੇ ਵਹਿੰਦਾ ਹੈ, ਉਹਨੂੰ ਤਜਰਬਾ ਹੈ, ਵੇਖੋ ਉਹਦੀ ਸਿਆਣਪ ਇਹ ਹੈ ਕਿ ਪੱਕੀ ਫਸਲ ਜਿਹੜੀ ਉਹਨੂੰ ਕੱਟੇ ਤੇ ਜੇ ਆਖੇ ਮੈਂ ਕੱਚੀ ਨੂੰ ਕੱਟ ਕੇ ਤੇ ਸਭ ਤੋਂ ਪਹਿਲਾਂ ਵਿਹਲਾ ਹੋ ਜਾਵਾਂ, ਸਰੋਂ ਪੱਕੀ ਹੋਵੇ ਖਲ ਵੀ ਮਿਲ ਜਾਵੇਗੀ ਤੇਲ ਵੀ ਮਿਲ ਜਾਵੇਗਾ, ਕੱਚੀ ਸਰੋਂ ਨੂੰ ਛੇਤੀ ਕਰਕੇ ਕੱਟ ਲਵੇਗਾ ਨਾ ਖਲ ਪੱਲੇ ਪਵੇਗੀ ਨਾ ਤੇਲ ਪੱਲੇ ਪਵੇਗਾ, ਕਾਚੀ ਸਰਸੋਂ ਪੇਲਕਾ ਨਾ ਖਾਲ ਭਈ ਨਾ ਤੇਲ, ਬਸ ਕੱਚਿਆਂ ਦੇ ਮਗਰ ਆਹ ਹਾਲਤ ਹੁੰਦੀ ਹੈ। ਜੇ ਆਪਾਂ ਕੱਚਿਆਂ ਦੇ ਮਗਰ ਲੱਗ ਜਾਵਾਂਗੇ ਉਹ ਖੁਦ ਅਕਾਰਥ ਜਾਂਦੇ ਨੇ ਤੇ ਸਾਡਾ ਵੀ ਜੀਵਨ ਅਕਾਰਥ ਕਰ ਦੇਣਗੇ। ਅਸੀਂ ਇਤਿਹਾਸ ਪੜ੍ਹਦੇ ਹਾਂ ਸੱਤਵੇਂ ਪਾਤਸ਼ਾਹ ਜੰਗਲ ਵਿੱਚ ਜਾ ਰਹੇ ਸਨ, ਇੱਕ ਸੱਪ ਵੇਖਿਆ ਉਹਨੂੰ ਖਤਮ ਕਰ ਦਿੱਤਾ, ਕੀੜੀਆਂ ਜਿਹੜੀਆਂ ਸਨ ਉਹਦਾ ਮਾਸ ਖਾ ਰਹੀਆਂ ਸਨ। ਸਿੱਖਾਂ ਨੇ ਪੁੱਛਿਆ ਮਹਾਰਾਜ ਇਹ ਕੀ, ਸਭ ਕਹਿੰਦੇ ਇਹ ਕੱਚਾ ਸੀਗਾ ਤੇ ਗੁਰੂ ਦੀ ਰੀਸ ਕਰਕੇ ਗੁਰੂ ਬਣ ਕੇ ਬੈਠਾ ਸੀਗਾ, ਆਹ ਜਿਹੜੀਆਂ ਕੀੜੀਆਂ ਨੇ ਇਹ ਸਾਰੀਆਂ ਇਹਦੇ ਚੇਲੇ ਸਨ, ਇਹਦਾ ਮਾਸ ਖਾ ਰਹੇ ਨੇ। ਇਹਨੇ ਇਹ ਪੂਰਾ ਨਹੀਂ ਸੀ, ਨਾ ਇਹ ਆਪ ਤਰਿਆ ਤੇ ਨਾ ਹੋਰਨਾਂ ਨੂੰ ਤਾਰ ਸਕਿਆ। ਇੱਥੇ ਦੋ ਉਦਾਹਰਨਾਂ ਮਿਲਦੀਆਂ, ਅਗਲਾ ਤੇ ਕੱਚਾ ਸੱਪ ਬਣੇਗਾ, ਪਰ ਸੱਪ ਦਾ ਮਾਸ ਖਾਣ ਵਾਸਤੇ ਜਿਹੜੇ ਕੱਚਿਆਂ ਦੇ ਮਗਰ ਲੱਗੇ ਉਹਨਾਂ ਨੂੰ ਉਹਨੂੰ ਕੀੜੀਆਂ ਬਣਨਾ ਪਵੇਗਾ, ਮਾਸ ਸੱਪ ਦਾ ਖਾਣਾ ਪਵੇਗਾ। ਇਸ ਤਰ੍ਹਾਂ ਬਾਬਾ ਕਬੀਰ ਸਾਹਿਬ ਉਹਨਾਂ ਪੂਰੇ ਗੁਰੂ ਦੇ ਉਪਦੇਸ਼ ਸੁਣ ਕਰਕੇ, ਸੁਣ ਉਪਦੇਸ਼ ਹਿਰਦੈ ਵਸਾਵੋ ਮਨ ਇੱਛੇ ਨਾਨਕ ਫਲ ਪਾਵੋ, ਪੂਰੇ ਗੁਰੂ ਦੇ ਉਪਦੇਸ਼ ਨੂੰ ਧਾਰਨ ਕੀਤਾ। ਤੇ ਅੱਜ ਕੀ ਹੋ ਰਿਹਾ ਹੈ, ਬਾਬਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ, ਨਾਮਾ ਸ਼ਿੰਬਾ ਕਬੀਰ ਜੁਲਾਹਾ, ਪੂਰੇ ਗੁਰ ਤੇ ਗੱਤ ਪਾਈ ਬ੍ਰਹਮ ਕੇ ਬੇਤੇ। ਇਹ ਵਕਤੇ ਨੇ ਕਿਸ ਗੱਲ ਦੇ, ਉਸ ਪਰਮਾਤਮਾ ਦੀ ਜਾਣਕਾਰੀ ਰੱਖਦੇ ਆਏ, ਬ੍ਰਹਮ ਕੇ ਬੇਤੇ ਸ਼ਬਦ ਪਛਾਣੇ। ਇਹ ਸ਼ਬਦ ਦੀ ਪਛਾਣ ਕਰਦੇ ਆ, ਅਗਿਆਨੀ ਨਹੀਂ ਆ। ਬ੍ਰਹਮ ਕੇ ਬੇਤੇ ਸ਼ਬਦ ਪਛਾਣੇ, ਹਉਮੈ ਜਾਤ ਗਵਾਈ, ਜਿਹੜੀ ਅੰਦਰ ਹਉਮੈ ਦਾ ਮੂਲੋ ਹੀ ਇਹਨਾਂ ਨੇ ਸਾਰੇ ਦਾ ਸਾਰਾ ਕੰਡਾ ਸੀਗਾ ਉਹ ਕੱਢ ਦਿੱਤਾ ਜੀ। ਤੇ ਅੱਜ ਕੀ ਹੋ ਰਿਹਾ ਹੈ, ਸਭ ਕਹਿੰਦੇ ਸੁਰ ਨਰ ਤਿੰਨ ਕੀ ਬਾਣੀ ਗਾਵੇ। ਅੱਜ ਜਿਹੜੇ ਚੰਗੇ ਸ੍ਰੇਸ਼ਟ ਵਿਚਾਰਵਾਨ ਮਨੁੱਖ ਹਨ, ਇਹਨਾਂ ਦੀ ਉਚਾਰਨ ਕੀਤੀ ਗੁਰਬਾਣੀ ਨੂੰ ਗਾਉਂਦੇ ਪਏ ਹਨ। ਅੱਜ ਕੀਰਤਨ ਹੁੰਦਾ ਹੈ, ਜਿੱਥੇ ਅਸੀਂ ਜਦੋਂ ਛੋਟੇ ਸਾਹਿਬਜ਼ਾਦੇ ਜਾਂ ਵੱਡੇ ਸਾਹਿਬਜ਼ਾਦਿਆਂ ਦਾ ਜੰਗ ਦਾ ਜ਼ਿਕਰ ਕਰਦੇ ਹਾਂ ਜੀ, ਜਦੋਂ ਰਾਗੀ ਸਿੰਘ ਕੀਰਤਨ ਕਰਨਗੇ, ਉਦੋਂ ਬਾਬਾ ਕਬੀਰ ਸਾਹਿਬ ਜੀ ਦਾ ਇਹ ਪਾਵਨ ਸਲੋਕ ਸਾਹਮਣੇ ਆਵੇਗਾ, ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਘਾਓ, ਖੇਤ ਜੂ ਮਾਂਡਿਓ ਸੂਰਮਾ ਆਬ, ਜੂਝਣ ਕੋ ਦਾਓ ਸੂਰਾ ਸੋ ਪਹਿਚਾਨੀ ਹੈ। ਬਾਬਾ ਕਬੀਰ ਸਾਹਿਬ ਦੇ ਕੋਲ ਸਮੇਂ ਦੇ ਮੁਤਾਬਕ ਕਿਰਪਾਨ ਨਹੀਂ ਆ, ਕਿਉਂ? ਬਾਬਾ ਕਬੀਰ ਸਾਹਿਬ ਜੀ ਦੇ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਅੰਕਿਤ ਹਨ। ਇੱਕ ਦਾ ਜਾਪ ਕਰਨਾ ਹੈ, ਸਮਾਂ ਆ ਜਾਵੇ ਤੇ ਸਿਰ ਨੀਵਾਂ ਕਰਕੇ ਅੱਗੇ ਨਹੀਂ ਨਿਕਲ ਜਾਣਾ, ਇੱਕ ਦਾ ਜਾਪ ਵੀ ਕਰਨਾ ਹੈ ਤੇ ਸਮੇਂ ਦੇ ਅਨੁਸਾਰ ਅਗਿਆਨੀਆਂ ਨੂੰ ਸੁਚੇਤ ਵੀ ਕਰਨਾ ਹੈ। ਹੁਣ ਗੁਰੂ ਨਾਨਕ ਸਾਹਿਬ ਦੇ ਕੋਲ ਕਿਹੜੀ ਕਿਰਪਾਨ ਸੀ ਸਾਧ ਸੰਗਤ, ਉਹਨਾਂ ਦੇ ਕੋਲ ਗਿਆਨ ਦਾ ਖੜਗ ਸੀਗਾ। ਅਸੀਂ ਜਦੋਂ ਅੰਮ੍ਰਿਤ ਛਕਣ ਸਮੇਂ ਤੇ ਗੱਲ ਕਰਦੇ ਹਾਂ, ਉਦੋਂ ਇਹ ਸਲੋਕ ਪੜਿਆ ਜਾਂਦਾ ਹੈ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਜੈ। ਇਸ ਤਰ੍ਹਾਂ ਬਾਬਾ ਜੀ ਨੇ ਜੋ ਗੁਰਬਾਣੀ ਉਚਾਰਨ ਕੀਤੀ ਹੈ, ਕਰਤੇ ਪੁਰਖ ਨੇ ਇਹਨਾਂ ਦੀ ਰਸਨਾ ਦੇ ਉੱਤੇ ਬੈਠ ਕਰਕੇ ਅੱਜ ਸੁਰ ਕਹਿੰਦੇ ਸਾਧ ਸੰਗਤ ਦੇਵਤਿਆਂ ਨੂੰ। ਦੇਵਤੇ ਕਿਹੜੇ ਹੋਏ ਜੀ? ਹੁਣ ਦੇਵਤੇ ਉਹ ਨਹੀਂ ਆ ਜਿਨ੍ਹਾਂ ਨੂੰ ਹੋਰ ਕੋਈ ਮੰਨਦਾ ਵੀ ਇਹ ਤਿੰਨ ਦੇਵਤੇ ਆ, ਉਹਨਾਂ ਦਾ ਨਿਰਣਾ ਕਰ ਦਿੱਤਾ ਗੁਰੂ ਸਾਹਿਬ ਨੇ ਵੀ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ। ਤੇ ਸਭ ਕਹਿੰਦੇ ਉਹ ਵੇਖੈ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹੋ ਰੱਬ ਦਾ ਰੂਪ ਹੈ, ਉਹ ਵੇਖੈ ਉਹਨਾਂ ਨਜ਼ਰ ਨਾ ਆਵੇ। ਰੱਬ ਇਹਨਾਂ ਨੂੰ ਵੇਖਦਾ ਪਰ ਇਹਨਾਂ ਤਿੰਨਾਂ ਨੂੰ ਪ੍ਰਮਾਤਮਾ ਨਜ਼ਰ ਨਹੀਂ ਆਉਂਦਾ, ਫਿਰ ਕਿਹੜਾ ਦੇਵਤਾ ਹੈ? ਧੰਨ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਨੇ, ਕਹਿੰਦੇ ਬਲਿਹਾਰੀ ਗੁਰ ਆਪਣੇ, ਕਿਉਂ? ਪੂਰੇ ਗੁਰ ਤੋਂ ਇਹਨਾਂ ਨੇ ਸਿੱਖਿਆ ਲਈ ਹੈ ਤੇ ਬ੍ਰਹਮ ਪਦਵੀ ਜਿਹੜੀ ਪਾਲੀ ਸ਼ਿੰਬਾ ਜੀ ਨੇ ਤੇ ਬਾਬਾ ਭਗਤ ਨਾਮਦੇਵ ਜੀ ਨੇ ਤੇ ਬਾਬਾ ਕਬੀਰ ਸਾਹਿਬ ਜੀ ਨੇ ਬ੍ਰਹਮ ਦੀ ਸਿੱਖਿਆ ਲੈ ਕਰਕੇ, ਮੇਰੀ ਬੇਨਤੀ ਸੁਣਿਓ। ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਕਹਿੰਦੇ ਹਨ, ਸਾਹਿਬ ਜੀ ਕਹਿੰਦੇ ਬਲਿਹਾਰੀ ਗੁਰ ਆਪਣੇ, ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤਨਾ ਲਾਗੀ ਵਾਰ, ਜਿਨ੍ਹੇ ਉਸ ਪਰਮਾਤਮਾ ਤੋਂ ਮੈਂ ਬਲਿਹਾਰ ਜਾਣਾ ਜਿਨ੍ਹੇ ਸਧਾਰਨ ਜੇ ਮਨੁੱਖਾਂ ਤੋਂ ਦੈਵੀ ਗੁਣਾਂ ਵਾਲੇ ਬਣਾ ਦਿੱਤਾ। ਪੁੱਛਣ ਵਾਲਿਆਂ ਪੁੱਛਿਆ, ਅਸੀਂ ਨਹੀਂ ਪੁੱਛਦੇ ਛੇਤੀ ਨਾਲ, ਉਹਨਾਂ ਨੇ ਪੁੱਛਿਆ ਜਿਹੜੇ ਪਹਾੜਾਂ ਤੇ ਬੈਠੇ ਸਨ, ਸੱਚਮੁੱਚ ਜਿਨ੍ਹਾਂ ਦੀ ਬੜੀ ਉੱਜਲ ਮੱਤ ਤੇ ਜਿਹੜੇ ਕਰਾਮਾਤਾਂ ਨੂੰ ਹਾਸਲ ਕਰ ਚੁੱਕੇ ਸਨ, ਉਹਨਾਂ ਆਖਿਆ ਸੀਗਾ ਬਾਬਾ ਸਾਨੂੰ ਇਹ ਬਾਲ ਕੇ ਗੱਲ ਦੱਸ, ਤੇਰਾ ਗੁਰੂ ਕੌਣ ਹੈ? ਤੇ ਸਤਿਗੁਰਾਂ ਨੇ ਅੱਗੋਂ ਆਖਿਆ ਸੀ, ਸ਼ਬਦ ਗੁਰੂ ਸੁਰਤ ਧੁਨ ਚੇਲਾ, ਮੇਰਾ ਗੁਰੂ ਸ਼ਬਦ ਹੈ, ਮੈਂ ਸ਼ਬਦ ਤੋਂ ਬਲਿਹਾਰ ਜਾਂਦਾ। ਜਦੋਂ ਮੈਂ ਗਿਆਨ ਨੂੰ ਪੜਿਆ, ਜਦੋਂ ਮੈਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜਿਆ ਤੇ ਦੈਵੀ ਗੁਣ ਮੇਰੇ ਅੰਦਰ ਆ ਗਏ, ਮੇਰੇ ਸਤਿਗੁਰੂ ਨੇ ਮੈਨੂੰ ਸਧਾਰਨ ਮਨੁੱਖ ਤੋਂ ਦੈਵੀ ਗੁਣਾਂ ਵਾਲਾ ਦੇਵਤਾ ਬਣਾ ਦਿੱਤਾ, ਅੰਦਰ ਸੁਰਤ ਜਾਗ ਪਈ। ਛੱਡੋ ਉਹਨਾਂ ਦੇਵਤਿਆਂ ਨੂੰ, ਅੱਜ ਅਗਿਆਨੀ ਬੰਦੇ ਸੱਪਾਂ ਨੂੰ ਦੇਵਤਾ ਕਹੀ ਜਾਂਦੇ ਆ ਜੀ, ਇਹਨਾਂ ਦਿਨਾਂ ਦੇ ਅੰਦਰ ਕੱਚੀ ਲੈਸੀ ਲੈ ਕੇ ਤੁਰੇ ਫਿਰਦੇ ਆ। ਤੁਸੀਂ ਪੜੋ ਗੁਰਬਾਣੀ ਨੂੰ। ਸਾਹਿਬ ਜੀ ਕਹਿੰਦੇ ਹਰ ਬਿਸਰਤ ਸਦਾ ਖੁਆਰੀ, ਤਾਂ ਕੋ ਧੋਖਾ ਕਹਾਂ ਵਿਆਪੈ ਜਾਂ ਕੋ ਓਟ ਤੁਹਾਰੀ। ਅਗਲਾ ਸ਼ਬਦ ਹੈ ਬਿਨ ਸਿਮਰਨ ਜੋ ਜੀਵਨ ਬਲਣਾ, ਸਰਪ ਜੈਸੇ ਅਰਜਾਰੀ। ਸੱਪ ਬਾਹਰ ਨਹੀਂ ਆ, ਜਿਹੜਾ ਨਿਤਨੇਮ ਨਹੀਂ ਕਰਦਾ ਉਹਦੀ ਜ਼ਿੰਦਗੀ ਸੱਪ ਦੀ ਤਰ੍ਹਾਂ ਹੈ, ਉਹ ਆਪ ਜ਼ਹਿਰ ਨਾਲ ਈਰਖਾ ਨਾਲ ਭਰਿਆ ਦੂਜੇ ਨੂੰ ਡੰਗ ਮਾਰਦਾ। ਸਾਧ ਸੰਗਤ ਇਸੇ ਤਰ੍ਹਾਂ ਮੇਰੇ ਸਾਹਿਬ ਜੀ ਕਹਿੰਦੇ ਯਾਦ ਰੱਖਿਓ, ਸਾਡੇ ਦੇਵਤੇ ਕੌਣ ਨੇ? ਧਿਆਨ ਦੇਣਾ ਸਾਧ ਸੰਗਤ, ਸ਼ਬਦ ਆਵੇਗਾ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ। ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਅਸੀਂ ਸੇਵਾ ਕਰਦੇ ਪੁੱਤ ਕੈਨੇਡਾ ਚਲੇ ਜਾਵੇ, ਅਸੀਂ ਸੇਵਾ ਕਰਦੇ ਨੌਕਰੀ ਮਿਲ ਜਾਵੇ, ਅਸੀਂ 40 ਦਿਨ ਦੀ ਸੇਵਾ ਸੁੱਕ ਕੇ 41ਵੇਂ ਦਿਨ ਨਹੀਂ ਹੋਣ ਦਿੰਦੇ, ਅਸੀਂ ਵਪਾਰੀ ਬਣ ਕੇ ਆਉਂਦੇ ਹਾਂ। ਜਿਹੜਾ ਵਪਾਰੀ ਬਣ ਕੇ ਆਇਆ ਹੈ ਉਹ ਇੱਕ ਥਾਂ ਤੇ ਨਹੀਂ ਟਿਕਦਾ ਹੁੰਦਾ, ਉਹਦਾ ਵਾਸਤਾ ਸੌਦੇ ਦੇ ਨਾਲ ਹੁੰਦਾ ਜੀ, ਦੁਨਿਆਵੀ ਸੌਦੇ ਨਾਲ। ਉਹ ਗੁਰਦੁਆਰੇ ਆਵੇਗਾ, 51 ਰੁਪਈਆਂ ਦੀ ਦੇਹ ਕਰਾ ਦੇਵੇਗਾ, ਉਹ ਕਵਰਾਂ ਤੇ ਜਾਵੇਗਾ ਤੇ ਉੱਥੇ ਚੌਲਾਂ ਦੀ ਦੇਹ ਕਰਾ ਕੇ ਵਰਤਾ ਦੇਵੇਗਾ। ਉਹਨੂੰ ਰੱਬ ਨਾਲ ਕੋਈ ਵਾਸਤਾ ਨਹੀਂ, ਆਪਣੀ ਜ਼ਿੰਦਗੀ ਦੇ ਨਿਰੀਖਣ ਨਾਲ ਕੋਈ ਵਾਸਤਾ ਨਹੀਂ, ਉਹ ਕੇਵਲ ਇੱਕ ਤਾਂ ਆਪਣੇ ਸੰਸਾਰੀ ਵਪਾਰ ਨਾਲ ਜੁੜਿਆ ਹੋਇਆ। ਇਹ ਨਹੀਂ ਕਿ ਵਪਾਰ ਨਹੀਂ ਕਰਨਾ, ਬਾਬਾ ਕਬੀਰ ਸਾਹਿਬ ਕਹਿੰਦੇ ਮੈਂ ਵੀ ਵਪਾਰੀ ਹਾਂ, ਕਿੰਨੀ ਬਣਜਿਆ ਕਾਂਸੀ ਤਾਂਬਾ, ਕਿੰਨੀ ਲੌਂਗ ਸੁਪਾਰੀ, ਸੰਤੋ ਬਣਜਿਆ ਨਾਮ ਗੋਬਿੰਦ ਕਾ, ਐਸੀ ਖੇਪ ਹਮਾਰੀ ਹਰ ਕੇ ਨਾਮ ਕੇ, ਵਿਆਪਾਰੀ ਹੀਰਾ ਹਾਥ ਚੜਿਆ ਨਿਰਮੋਲਕ ਛੂਟ ਗਈ ਸੰਸਾਰੀ। ਐਸੇ ਬਾਬਾ ਕਬੀਰ ਸਾਹਿਬ ਜਿਨ੍ਹਾਂ ਦੇ ਉਦਾਹਰਣਾਂ ਦੇ ਕੇ ਬਾਬਾ ਧੰਨਾ ਜੀ ਨੂੰ ਸਮਝਾਉਣਾ ਪਿਆ। ਧਿਆਨ ਦੇਣਾ, ਸੁਰ ਨਰ ਤਿੰਨ ਕੀ ਬਾਣੀ ਗਾਵੇ, ਆ ਤੁਸੀਂ ਹਜ਼ਾਰਾਂ ਦੀ ਗਿਣਤੀ ਵਿੱਚ ਆ ਰਹੇ ਹੋ, ਕੁਝ ਦੇਸ਼ਾਂ ਪ੍ਰਦੇਸ਼ਾਂ ਵਿੱਚ ਸੁਣਦਾ ਪਿਆ ਹੈ, ਅੱਜ ਹੁਕਮਨਾਮਾ ਕਿੰਨਾ ਦਾ ਆਇਆ ਜੀ। ਬਾਬਾ ਕਬੀਰ ਸਾਹਿਬ ਜਿਨ੍ਹਾਂ ਨੂੰ ਲੋਕ, ਜਿਹੜੇ ਆਪ ਬਾਬਾ ਜੀ ਕਹਿੰਦੇ ਕਬੀਰ ਮੇਰੀ ਜਾਤ ਕੋ ਸਭ ਕੋ, ਸਭ ਕੋ ਹੱਸਣੇ ਹਾਰ, ਬਾਬਾ ਕਬੀਰ ਸਾਹਿਬ ਜੀ ਦਾ ਮੁੱਖ ਵਾਕ ਸਾਨੂੰ ਪ੍ਰਾਪਤ ਹੋਇਆ। ਐਸੇ ਸਤਿਗੁਰੂ ਸਾਹਿਬ ਜੀ ਦੇ ਨਿਵਾਜੇ ਭਗਤ ਬਾਬਾ ਕਬੀਰ ਸਾਹਿਬ ਜੀ, ਉਹਨਾਂ ਦੀ ਉਚਾਰਨ ਕੀਤੀ ਬਾਣੀ ਦੇਵਤੇ ਦੈਵੀ ਗੁਣਾਂ ਵਾਲੇ ਗਾਉਂਦੇ ਹਨ, ਉਹਨਾਂ ਦੀ ਉਚਾਰਨ ਕੀਤੀ ਬਾਣੀ ਜਿਹੜੇ ਨਰ ਚੰਗੇ ਸ੍ਰੇਸ਼ਟ ਮਨੁੱਖਾਂ ਨੂੰ ਗਾਉਂਦੇ ਹਨ। ਅੱਜ ਸਾਨੂੰ ਇਹ ਪਾਵਨ ਉਪਦੇਸ਼ ਪ੍ਰਾਪਤ ਹੋਇਆ, ਅੱਜ ਦੀ ਗੱਲ ਨਹੀਂ ਸਾਧ ਸੰਗਤ, ਭਗਤ ਧੰਨਾ ਜੀ ਖੂਹ ਤੇ ਬੈਠੇ ਨੇ, ਮਹਾਂਪੁਰਸ਼ਾਂ ਜੇ ਸਮਝਾਇਆ ਹੈ ਵੀ ਏਦਾਂ ਆਹ ਰੱਬ ਦੀ ਬੰਦਗੀ ਕਰੀਏ, ਕੰਮ ਕਰਦਿਆਂ ਵੀ ਪਰਮਾਤਮਾ ਨੂੰ ਪਾ ਸਕੀਦਾ ਹੈ। ਆਪਾਂ ਕਹਿੰਦੇ ਪੱਥਰ ਚੋਂ ਰੱਬ ਪਾਇਆ, ਨਾ ਕਦੇ ਹੋ ਹੀ ਨਹੀਂ ਸਕਦਾ। ਬਾਬਾ ਧੰਨਾ ਜੀ ਨੂੰ ਸੁਣੀਏ, ਉਹ ਕਹਿੰਦੇ ਧੰਨੈ ਧੰਨ ਪਾਇਆ ਧਰਨੀ ਧਾਰ, ਮਿਲ ਜਨ ਸੰਤ ਸਮਾਨਾ। ਕਿੱਦਾਂ ਸਮਝਾਇਆ ਉਹਨਾਂ ਨੂੰ, ਗੋਬਿੰਦ 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 ਸੰਗ, ਨਾਮ ਦਿਓ ਮੜ ਲੀਨਾ, ਆੜ ਦਾਮ ਕੋ ਸ਼ੀਪਰੋ, ਹੋਇਓ ਲਾਖੀਨਾ, ਬੁਨਣਾ ਤਨਣਾ ਤਿਆਗ ਕੈ, ਪ੍ਰੀਤ ਚਰਨ ਕਬੀਰਾ, ਨੀਚ ਕੁੱਲਾਂ ਜੁਲਾਹਰਾ, ਭਇਓ ਗੁਣੀ ਗਹੀਰਾ, ਅੱਗੇ ਅਖਰ ਰਵਿਦਾਸ ਢਵੰਤਾ ਢੋਰ ਨੀਤ, ਤਿੰਨ ਤਿਆਗੀ ਮਾਇਆ। ਸਾਹਿਬ ਜੀ ਕਹਿੰਦੇ ਹਨ ਯਾਦ ਰੱਖਿਓ, ਪ੍ਰਗਟ ਹੋਆ ਸਾਧ ਸੰਗ ਤਿੰਨ ਦਰਸ਼ਨ ਪਾਇਆ, ਸੈਣ ਨਾਈ ਬੁੱਤਕਾਰੀਆ, ਉਹ ਘਰ ਘਰ ਸੁਣਿਆ, ਹਿਰਦੈ ਵਸਿਆ ਪਾਰ ਬ੍ਰਹਮ, ਭਗਤਾਂ ਮੈਂ ਗਣਿਆ। ਹੁਣ ਅੱਗੇ ਸੁਣੋ, ਪਹਿਲਾਂ ਬਾਬਾ ਨਾਮਦੇਵ ਜੀ ਦੀ ਉਦਾਹਰਣ ਦਿੱਤੀ ਹੈ, ਫਿਰ ਭਗਤ ਕਬੀਰ ਸਾਹਿਬ ਜੀ ਦੀ ਉਦਾਹਰਣ ਦਿੱਤੀ ਹੈ, ਫਿਰ ਭਗਤ ਰਵਿਦਾਸ ਜੀ ਦੀ ਉਦਾਹਰਣ ਦਿੱਤੀ ਹੈ। ਕਿਰਤ ਭਾਵੇਂ ਕੋਈ ਵੀ ਹੋਵੇ, ਦਸਾਂ ਨੌਵਾਂ ਦੀ ਹੋਣੀ ਚਾਹੀਦੀ ਹੈ। ਕਿਰਤ ਮਰੇ ਪਸ਼ੂਆਂ ਦਾ ਚਮੜਾ ਲਾਉਣਾ, ਜੁੱਤੀਆਂ ਬਣਾਉਣੀਆਂ ਮਾੜੀ ਬਾਤ ਨਹੀਂ ਹੈ, ਇੱਕ ਸਮੇਂ ਘੁੰਗਣੀਆਂ ਵੀ ਵੇਚਣੀਆਂ ਪੈ ਜਾਣ ਮਾੜੀ ਬਾਤ ਨਹੀਂ ਹੈ। ਕਿਰਤ ਕੋਈ ਵੀ ਹੋਵੇ, ਪਰਮਾਤਮਾ ਦੀ ਬੰਦਗੀ ਨਹੀਂ ਛੱਡਣੀ ਚਾਹੀਦੀ। ਇੰਨਾ ਕੁਝ ਦੱਸਿਆ, ਫਿਰ ਕੀ ਹੋਇਆ, ਇਹ ਵਿਧ ਸੁਣ ਕੇ ਜਾਟਰੋ ਉੱਠ ਭਗਤੀ ਲਾਗਾ, ਉੱਠ ਦਾ ਮਤਲਬ ਹੁੰਦਾ ਸਾਵਧਾਨ ਹੋ ਜਾਣਾ, ਇਹ ਵਿਧ ਸੁਣ ਕੇ ਜਾਟਰੋ ਉੱਠ ਭਗਤੀ ਲਾਗਾ। ਅੱਗੇ ਕੀ ਹੋਇਆ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ, ਪ੍ਰਗਟ ਰੂਪ ਦੇ ਵਿੱਚ ਪਰਮਾਤਮਾ ਮਿਲ ਗਿਆ ਜੀ। ਇਹਨਾਂ ਦੀ ਉਦਾਹਰਣਾਂ ਦੇ ਕੇ ਭਗਤ ਧੰਨਾ ਭਗਤੀ ਕਰਨ ਲੱਗ ਪਿਆ ਜੀ। ਬਿਲਕੁਲ ਅੱਜ ਸੁਰ ਨਰ ਤਿੰਨ ਕੀ ਬਾਣੀ ਗਾਵੇ, ਅੱਜ ਜੋ ਸਾਨੂੰ ਪਾਵਨ ਪਵਿੱਤਰ ਮੁੱਖ ਵਾਕ ਬਖਸ਼ਿਸ਼ ਹੋਇਆ ਹੈ, ਸਨਮਾਨਯੋਗ ਬਾਬਾ ਕਬੀਰ ਸਾਹਿਬ ਜੀ ਉਹਨਾਂ ਦੀ ਰਸਨਾ ਤੋਂ ਉਚਾਰਨ ਹੋਇਆ ਹੈ, ਆਓ ਬੜੇ ਪਿਆਰ ਦੇ ਨਾਲ ਸਰਵਣ ਕਰੀਏ। ਸਾਰੀ ਸੰਗਤ ਅਸੀਸ ਬਖਸ਼ੋ, ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਜੋ ਜਨ ਪਾਓ ਭਗਤ ਕਛ ਜਾਣੈ, ਤਾ ਕਉ ਅਚਰਜ ਕਾਹੋ।
ਸ਼ਬਦ ਵਿਸ਼ੇਸ਼ ਕਰਕੇ ਹੈ, ਗੱਲ ਸਾਰਿਆਂ ਦੀ ਨਹੀਂ ਕੀਤੀ, ਆਖਿਆ ਜੋ ਜਨ, ਜੋ ਜਿਹੜਾ, ਜਨ ਦਾ ਮਤਲਬ ਹੁੰਦਾ ਜੀ ਜਾਣਨ ਵਾਲਾ, ਜਿਹਨੂੰ ਪਤਾ ਲੱਗ ਗਿਆ ਕਿ ਭਗਤੀ ਹੁੰਦੀ ਕੀ ਹੈ, ਜਿਹਨੂੰ ਪਤਾ ਲੱਗ ਗਿਆ ਗੁਰੂ ਗ੍ਰੰਥ ਸਾਹਿਬ ਜੀ ਦਾ ਉਪਦੇਸ਼ ਕੀ ਹੈ, ਉਹ ਫਿਰ ਕੀ ਹੋਇਆ, ਜੋ ਜਨ ਤੇ ਭਾਉ ਭਗਤ ਕਛ ਜਾਣੈ, ਭਾਉ ਦਾ ਮਤਲਬ ਹੈ ਪ੍ਰੇਮ, ਤੇ ਭਗਤ ਦਾ ਮਤਲਬ ਹੈ ਜਿਹੜੇ ਪ੍ਰੇਮ ਦੇ ਨਾਲ ਉਸ ਪਰਮਾਤਮਾ ਵਾਹਿਗੁਰੂ ਜੀ ਦੀ ਭਾਵਨਾ ਦੇ ਨਾਲ ਤਿਆਗ ਦੁਆਰਾ ਭਗਤੀ ਕਰਦੇ ਨੇ, ਉਹ ਫਿਰ ਉੱਚੀ ਗਤੀ ਨੂੰ ਸਾਧ ਸੰਗਤ ਜੀ ਪ੍ਰਾਪਤ ਹੁੰਦੇ ਹਨ। ਬਾਬਾ ਕਬੀਰ ਸਾਹਿਬ ਕਹਿੰਦੇ ਮੈਂ ਤੁਰਿਆ, ਮਨ ਦੇ ਵਿੱਚ ਵਿਚਾਰ ਕੀਤੀ ਕਿ ਰੱਬ ਨੂੰ ਮਿਲਾਂ ਤੇ ਕਿੱਦਾਂ ਮਿਲਾਂ। ਪਹਿਲੀ ਸੋਚ ਆਈ, ਕਬੀਰ ਰੂੜਾ ਹੋਏ ਰਹੋ ਬਾਟਕਾ, ਤਜ ਮਣਕਾ ਅਭਿਮਾਨ, ਐਸਾ ਕੋਈ ਦਾਸ ਹੋਏ ताहे मिले भगवान। कबीर, रोड़ा हुआ ता क्या भया, पंथी को दुख दे, ऐसा तेरा दास है ज्यो धरनी महखे। कबीर, खेह हुई तो क्या भया, जो उड़ लागे अंग, हरजन ऐसा चाहिए ज्यो हरजन ऐसा चाहिए ज्यो पानी सरभंग। कबीर, पानी हुआ ता क्या भया, सीरा ताता हुए। साहब जी फिर अखीर ते कहिंदे, हरजन ऐसा चाहिए जैसा हर ही होए। पहली विचार मन दे विच आई, रोड़ा बन जाइए रस्ते दा। फिर मन ने उत्तर दिता, नहीं कोई रस्ते विच तुरिया जांदा होवेगा, सारिया जोड़ा नहीं पाया होना, कोई नंगे पैर भी होवेगा, अचल चेत वो मेरे नाल उसका पैर टकरावेगा। रोड़े वाली बिरती जिहड़ी है, ते मेरा जदों रोड़े दे नाल किसे दा पैर टकरावे, उहदा पैर जिहड़ा फट जांदा लहू वगदा है, रोड़ा भी नहीं बनना। फिर आख्या, खेह बन जाइए। सामने आया, जिन्ना चिर हवा नहीं चलदी उन्ना चिर खेह पैरां दे विच है। थोड़ी जी हवा चल जाए, पैरां तों उठ के सिर तक आ जांदी सचमुच, उन्ना चिर बंदा निम्रता दे विच है। जिस दिन बंदे नूं ताकत मिल जावे, उह बंदा जिहड़ा चुक चुक के मिलदा सीगा, फिर उह सिर ते हथ पाउण नूं तैयार हो जांदा जी। ना इह वी नहीं, फिर आख्या पाणी बन जाइए। आख्या नहीं, इस पाणी दा सुभाव वी इक समान नहीं आ, कदे इह तत्ता हो जांदा है ते कदे इह ठंडा हो जांदा है। इस करके बनना ही इदां चाहीदा है, जिन्ना ना विसरै नाम से कनेहा, भेद ना जाणो मूल साई जिहा। जन को प्रभ अपने का तान, जां असीं शब्द पढ़दे हां, इदां दा जन बन जाओ जिन्हों सतगुरु आवाज मार के आखदे हन कि कोई जन हरस्यों देवै जोर, चरण गहूं बकू शुभ रसना दीजे, प्राण अकोर। कोई जन जिन्हों जानकारी अपने सतगुरु दी है। गुरु रामदास महाराज जी भी कहिंदे हन, कोई आन मिलावे मेरा प्रीतम प्यारा, हौ तिस पह आप विचाई, दर्शन हर देखण कै ताई। सतगुरु जी कहिंदे, मैं अपना आपा उहदे गाड़ी वेच दियां, जिहड़ा परमात्मा दे विच अभेद होया मैनू भी वाहिगुरु जी दे नाल मिला देवे। इहो जिहा जन जिहड़ा हुण इत्थे शब्द है, जो जन भाओ भगत कछ जाने, जिहड़ा जन प्रेमा भगती करनी जाणदा है, ਤਾਂ ਕੋ ਅਚਰਜ ਕਾਹੋ, ਕਿ ਉਹ ਸੱਚਖੰਡ ਨਾ ਜਾਵੇਗਾ ਜੀ? ਕਿ ਉਹਨੂੰ ਵਾਹਿਗੁਰੂ ਜੀ ਗੋਦ ਜਿਹੜੀ ਹੈ ਉਹ ਪ੍ਰਾਪਤ ਹੋਣੀ ਕੋਈ ਅਣਹੋਣੀ ਜੀ ਗੱਲ ਹੈ? ਜਿਹੜਾ ਬੰਦਾ ਰੋਜ਼ ਨਿਤਨੇਮ ਕਰਦਾ ਪਿਆ ਹੈ, ਰੋਜ਼ ਗੁਰਬਾਣੀ ਪੜ੍ਹਦਾ ਪਿਆ ਹੈ, ਉਹਨੂੰ ਤੇ ਸੱਚਖੰਡ ਮਿਲਣਾ ਹੀ ਮਿਲਣਾ ਹੈ। ਗੁਰੂ ਨਾਨਕ ਸਾਹਿਬ ਕਹਿੰਦੇ, ਮਾਨਸ ਕਿਆ ਵਿਚਾਰਾ ਤਿਹ ਲੋਕ ਸੁਣਾਏ ਸੀ। ਸਤਿਗੁਰੂ ਜੀ ਕਹਿੰਦੇ, ਨਾਨਕ ਆਪ ਨਿਹਾਲ ਸਭ ਕੁੱਲ ਤਾਰ ਸੀ। ਜਿਹੜਾ ਵਾਹਿਗੁਰੂ ਜੀ ਦੀ ਬੰਦਗੀ ਕਰਦਾ ਹੈ ਉਹ ਹਮੇਸ਼ਾ ਇੱਥੇ ਵੀ ਸੱਚਖੰਡ ਬਣਾ ਕੇ ਜਾਂਦਾ ਤੇ ਉਸ ਪਰਮਾਤਮਾ ਦੇ ਵਿੱਚ ਉਹ ਅਭੇਦ ਹੋ ਜਾਂਦਾ। ਉਹਦੇ ਵਾਸਤੇ, ਬੰਦਗੀ ਕਰਨ ਵਾਲੇ ਵਾਸਤੇ ਕੋਈ ਅਣਹੋਣੀ ਗੱਲ ਨਹੀਂ ਹੈ ਪਰਮਾਤਮਾ ਦੇ ਵਿੱਚ ਅਭੇਦ ਹੋਣਾ, ਕਿਉਂਕਿ ਜਿਹੜੇ ਬੰਦਗੀ ਕਰਦੇ ਹਨ ਉਹ ਜਾਣਕਾਰੀ ਰੱਖ ਕੇ ਵਾਹਿਗੁਰੂ ਜੀ ਦੇ ਨਾਲ ਪ੍ਰੇਮ ਦੇ ਨਾਲ। ਵੇਖੋ, ਅਸੀਂ ਸ਼ਬਦ ਪੜ੍ਹਦੇ ਹਾਂ, ਜਿਨ ਸੇਵਿਆ ਤਿਨ ਪਾਇਆ ਮਾਣ, ਨਾਨਕ ਗਾਵੀ ਹੈ ਗੁਣੀ ਨਿਧਾਨ। ਤੇ ਗਾਈਏ ਕਿੱਦਾਂ ਜੀ? ਗਾਵੀ ਹੈ, ਸੁਣੀਐ, ਮਨ ਰੱਖੀਐ ਭਾਓ, ਇਹਦੇ ਨਾਲ ਹੋਵੇਗਾ ਕਿ ਸਭ ਕਹਿੰਦੇ ਦੁੱਖ ਪਰ ਹਰ ਸੁੱਖ ਘਰ ਲੈ ਜਾਏ। ਜਦੋਂ ਤੂੰ ਵਾਹਿਗੁਰੂ ਜੀ ਦੇ ਨਾਲ ਪ੍ਰੇਮਾ ਭਗਤੀ ਕਰੇਗਾ, ਸਭ ਕਹਿੰਦੇ ਦੁੱਖ ਤੇਰੇ ਇੱਥੇ ਰਹਿ ਜਾਣਗੇ, ਸੁੱਖਾਂ ਨੂੰ ਤੂੰ ਆਪਣੇ ਨਿੱਜ ਦੇ ਘਰ ਦੇ ਵਿੱਚ ਭਾਵ ਕੇ ਤੇਰਾ ਸਮੁੱਚਾ ਜੀਵਨ ਸੁਖੀ ਹੋ ਜਾਵੇਗਾ। ਤਾਂ ਹੀ ਤਾਂ ਭਗਤ ਧੰਨਾ ਜੀ ਦੇ ਬਚਨ ਨੇ, ਹੇ ਪ੍ਰਮਾਤਮਾ ਉਹਦੀਆਂ ਭਾਵਨਾ ਕਦੇ ਨਹੀਂ ਪੂਰੀਆਂ ਹੋ ਸਕਦੀਆਂ ਜਿਹੜਾ ਬੰਦਾ ਤੇਰੇ ਨਾਲ ਨਫ਼ਰਤ ਕਰਦਾ ਏ। ਜਪ ਬਾਣੀ ਪੜ੍ਹਦਾ ਨਹੀਂ ਪੜ੍ਹਦਾ, ਨਫ਼ਰਤ ਕਰਦਾ ਜਪ ਸਾਹਿਬ ਦੇ ਨਾਲ, ਸਹਿਜ ਪਾਠ ਨਹੀਂ ਕਰਦਾ, ਤੇ ਫਿਰ ਵੀ ਕਹਿੰਦਾ ਕਿ ਮੈਨੂੰ ਉਹ ਪਦਵੀ ਮਿਲ ਜਾਵੇ ਜਿਹੜੀ ਬ੍ਰਹਮ ਗਿਆਨ ਦੀ ਹੈ, ਕਦੇ ਵੀ ਉਹਨੂੰ ਤੇਰੇ ਵਾਲੀ ਪਾਵਨ ਪਵਿੱਤਰ ਗੋਦ ਪ੍ਰਾਪਤ ਨਹੀਂ ਹੋਵੇਗੀ। ਹਾਂ, ਜਿਹੜੇ ਤੇਰਾ ਸਿਮਰਨ ਕਰਦੇ ਹਨ ਨਾ, ਉਹ ਕਦੇ ਸੱਖਣੇ ਨਹੀਂ ਰਹਿ ਸਕਦੇ। ਬਾਬਾ ਜੀ ਦੇ ਪਾਵਨ ਬਚਨ ਹਨ, ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੀ ਭਗਤ ਕਰਨ ਤੇ ਤਿਨ ਕੇ ਕਾਜ ਸਵਾਰਤਾ। ਇੱਥੇ ਸਾਰਿਆਂ ਦੀ ਗੱਲ ਨਹੀਂ ਕੀਤੀ ਸਾਧ ਸੰਗਤ, ਆਖਿਆ ਜੋ ਜਨ ਤੁਮਰੀ ਭਗਤ ਕਰਨ ਤੇ, ਜਿਹੜੇ ਜਨ ਤੁਹਾਡੀ ਬੰਦਗੀ ਕਰਦੇ ਹਨ ਤੁਸੀਂ ਉਹਨਾਂ ਦੇ ਕਾਰਜ ਸਵਾਰਦੇ ਹੋ। ਕਿੱਦਾਂ ਦੇ ਕਾਰਜ? ਤੁਸੀਂ ਇਸ ਇਲਾਕੇ ਦੇ ਰਹਿਣ ਵਾਲੇ ਹੋ, ਦਾਸ ਉਸ ਥਾਂ ਦੇ ਉੱਤੇ ਸੇਵਾ ਨਿਭਾਉਂਦਾ ਪਿਆ ਹੈ। ਮਹਾਂਪੁਰਸ਼ ਬਾਬਾ ਜਵੰਦ ਸਿੰਘ ਜੀ ਜਿਨ੍ਹਾਂ ਬੰਦਗੀ ਕੀਤੀ ਹੈ, ਯਾਦ ਰੱਖਿਓ, ਨਾ ਬੰਦਗੀ ਕਰਨ ਵਾਲੇ ਤਖ਼ਤਾਂ ਤੋਂ ਇੱਕ ਦਿਨ ਕੁੱਲੀਆਂ ਵਿੱਚ ਵੀ ਆ ਸਕਦੇ ਨੇ। ਨਦਰ ਉਪੱਠੀ ਜੇ ਕਰੇ ਸੁਲਤਾਨਾ, ਕਹੋ ਕਰਾਏ ਦਾ ਦਰ ਮੰਗਣ ਪੇਖਣਾ ਪਾਏ ਦਾ। ਉਹ ਸ਼ਾਹਜਹਾਨ ਜਿਹਨੂੰ ਇੱਕ ਵਾਰ ਮੰਗ ਕੇ ਵੀ ਕੋਈ ਰੋਟੀ ਦੇਣ ਨੂੰ ਤਿਆਰ ਨਹੀਂ ਸੀਗਾ। ਉਹਦੇ ਪੁੱਤਰ ਦੀ ਗੱਲ ਅੱਜ ਵੇਖ ਲਓ, ਜਿਹੜਾ ਤਖ਼ਤਾਂ ਤਾਜਾਂ ਦਾ ਮਾਲਕ ਸੀ, ਕੱਚੀ ਕਬਰ ਹੈ, ਦੀਵਾ ਜਗਦਾ ਪਿਆ, ਤੇਲ ਵੀ ਕਿਸੇ ਤੋਂ ਮੰਗ ਕੇ ਉਹਦੇ ਵਿੱਚ ਪਾਇਆ ਜਾ ਰਿਹਾ। ਧਿਆਨ ਦੇਣਾ, ਬੰਦਗੀ ਤੋਂ ਬਿਨਾਂ ਰਾਜੇ ਜਿਹੜੇ ਹਨ ਉਹ ਯਾਦ ਰੱਖ ਲੈਣਾ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਵੀ ਸਹਿਸ ਕ੍ਰਿਤੀ ਸਲੋਕਾਂ ਵਿੱਚ ਬਖਸ਼ਿਸ਼ ਕਰਦੇ ਨੇ, ਇਹ ਠੀਕ ਹੈ ਪੂਰਬਲੇ ਕਰਮਾਂ ਦੇ ਕਰਕੇ ਰਾਜ ਭਾਗ ਤੇ ਅਗਲਾ ਜਨਮ ਉਹਨਾਂ ਦਾ ਨਰਕਾਂ ਵਾਲਾ ਹੋਵੇਗਾ ਜੇ ਬੰਦਗੀ ਨਾ ਕੀਤੀ ਤਾਂ। ਸਤਿਗੁਰੂ ਜੀ ਦੇ ਪਾਵਨ ਬਚਨ। ਹੁਣ ਭਗਤ ਬਾਬਾ ਜਵੰਤ ਸਿੰਘ ਜੀ ਜਿਨ੍ਹਾਂ ਦੇ ਛੋਟਾ ਜਿਹਾ ਘਰ ਗਰੀਬੀ ਦਾਅਵੇ ਦੇ ਵਿੱਚ ਮਾਂ ਨੇ ਉਹਨਾਂ ਨੂੰ ਪਾਲਿਆ, ਮਹਿਰਾ ਬਰਾਦਰੀ ਸ਼ੂਦਰ ਜਿਨ੍ਹਾਂ ਨੂੰ ਲੋਕ ਕਹਿੰਦੇ ਸਨ, ਬੰਦਗੀ ਕੀਤੀ। ਸਾਧ ਸੰਗਤ ਤੇ ਸਮਾਂ ਸੀਗਾ ਇੱਕ ਜਦੋਂ ਉਹਨਾਂ ਦੇ ਕੋਲ ਆਪਣੇ ਖਾਣ ਵਾਸਤੇ ਰੋਟੀ ਨਹੀਂ ਹੋਵੇਗੀ, ਚੱਲਣ ਵਾਸਤੇ ਹੋਰ ਸਾਧਨ ਦੀ ਗੱਲ ਛੱਡੋ ਜੋੜਾ ਵੀ ਨਹੀਂ ਹੋਵੇਗਾ। ਅੱਜ ਬੰਦਗੀ ਵਾਲਿਆਂ ਦੀ ਤਾਕਤ ਨੂੰ ਤੁਸੀਂ ਪ੍ਰਤੱਖ ਤੌਰ ਤੇ ਵੇਖੋ। ਉਸ ਮਹਾਂਪੁਰਸ਼ ਧੰਨ ਬ੍ਰਹਮ ਗਿਆਨੀ ਬਾਬਾ ਜਵੰਤ ਸਿੰਘ ਜੀ ਦੁਨੀਆਂ ਭਰ ਦੇ ਅੰਦਰ ਤਿੰਨ ਕੇ ਕਾਜ ਸਵਾਰਤਾ, ਜੋ ਜੰਡ ਤੁਮਰੀ ਭਗਤ ਕਰਨ ਤੇ ਤਿੰਨ ਕੇ ਕਾਜ ਸਵਾਰਤਾ, ਉਹ ਬਾਬਾ ਜਵੰਤ ਸਿੰਘ ਜਿਨ੍ਹਾਂ ਦੁਨੀਆਂ ਭਰ ਦੇ ਵਿੱਚ ਤੁਸੀਂ ਨਜ਼ਰ ਮਾਰ ਲਓ, ਏਅਰਪੋਰਟ ਨੇ, ਕਿਸੇ ਏਅਰਪੋਰਟ ਦੇ ਅੰਦਰ ਗੁਰਦੁਆਰਾ ਨਹੀਂ, ਆਮ ਬੰਦਾ ਜਾ ਨਹੀਂ ਸਕਦਾ ਪਰਮਿਸ਼ਨ ਤੋਂ ਬਿਨਾਂ, ਪਰ ਇੱਕ ਏਅਰਪੋਰਟ ਹੈ ਧੰਨ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਏਅਰਪੋਰਟ, ਜਿਸ ਏਅਰਪੋਰਟ ਦੇ ਅੰਦਰ ਗੁਰੂ ਰਾਮਦਾਸ ਦਾ ਭਗਤ ਚੌਂਕੜਾ ਲਾ ਕੇ ਬੈਠਾ ਹੈ। ਉਹ ਦੁਨੀਆਂ ਦੇ ਲੋਕੋ ਉਹਨਾਂ ਚਿਰ ਜਹਾਜ਼ ਨਾ ਚੜ੍ਹ ਸਕਦਾ ਨਾ ਉਤਰ ਸਕਦਾ ਜਿੰਨਾ ਚਿਰ ਬਾਬਾ ਬ੍ਰਹਮ ਗਿਆਨੀ ਬਾਬਾ ਜਵੰਤ ਸਿੰਘ ਜੀ ਦੀ ਆਗਿਆ ਨਾ ਹੋਵੇ। ਇਹ ਭਗਤੀ ਕਰਨ ਵਾਲਿਆਂ ਦੀ ਗੱਲ ਹੈ। ਭਗਤ ਰਵਿਦਾਸ ਜੀ ਦੇ ਪਾਵਨ ਬਚਨ ਨੇ, ਪੰਡਤ ਸੂਰ ਛਤਰਪਤ ਰਾਜਾ ਭਗਤ ਬਰਾਬਰ ਔਰ ਨਾ ਕੋਈ, ਵਿਦਵਾਨ ਦੇ ਮਗਰ ਬੜੇ ਲੋਕ ਚੱਲਦੇ ਨੇ, ਉਹ ਵੀ ਇੱਕ ਵਿਦਵਤਾ ਵੀ ਇੱਕ ਤਾਕਤ ਹੈ। ਪੰਡਤ ਵਿਦਵਾਨ ਵੀ ਤਕੜਾ ਹੈ, ਸੂਰਮਾ ਜਿਹੜਾ ਹੈ ਤਲਵਾਰ ਦਾ ਧਣੀ ਤੀਰ ਅੰਦਾਜ਼, ਉਹਦੇ ਵਰਗਾ ਵੀ ਕੋਈ ਹੋਰ ਨਹੀਂ ਹੁੰਦਾ। ਪੰਡਤ ਸੂਰ ਛਤਰਪਤ ਰਾਜਾ ਜਿਹੜਾ ਫੌਜਾਂ ਦੀ ਛਤਰ ਛਾਇਆ ਹੇਠ ਚੱਲਣ ਵਾਲਾ ਹੈ। ਪਰ ਯਾਦ ਰੱਖਿਓ, ਭਗਤ ਬਰਾਬਰ ਔਰ ਨਾ ਕੋਈ, ਵਿਦਵਾਨ, ਸੂਰਮਾ, ਛਤਰਪਤੀ ਰਾਜਾ, ਯਾਦ ਰੱਖੋ, ਸਾਹਿਬ ਜੀ ਕਹਿੰਦੇ ਜਿਹੜੇ ਭਗਤੀ ਕਰਨ ਵਾਲੇ ਨੇ ਉਹਨਾਂ ਦੀ ਬਰਾਬਰਤਾ ਇਹ ਨਹੀਂ ਕਰ ਸਕਦੇ, ਇਹ ਬਿਲਕੁਲ ਨਹੀਂ ਕਰ ਸਕਦੇ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਅੱਜ ਬਖਸ਼ਿਸ਼ ਕਰਦੇ, ਇਹ ਕੋਈ ਵੱਡੀ ਗੱਲ ਨਹੀਂ ਹੈ। ਜੋ ਜਨ ਭਾਓ ਭਗਤ ਕਛ ਜਾਣੈ, ਜਿਹੜੇ ਪ੍ਰੇਮਾ ਭਗਤੀ ਦੁਆਰਾ ਵਾਹਿਗੁਰੂ ਜੀ ਦੇ ਨਾਲ ਪ੍ਰੇਮ ਕਰਕੇ ਭਗਤੀ ਕਰਦੇ ਹਨ, ਤਾਂ ਕੋ ਅਚਰਜ ਕਾਹੋ, ਸੱਚ ਖੰਡ ਵਿੱਚ ਜਾਣਾ, ਵਾਹਿਗੁਰੂ ਦੇ ਚਰਨਾਂ ਤੱਕ ਪਹੁੰਚਣਾ ਉਹਨਾਂ ਵਾਸਤੇ ਕੋਈ ਹੈਰਾਨ ਕਰਨ ਵਾਲੀ ਗੱਲ ਨਹੀਂ ਹੈ।
ਜਿਉਂ ਜਲ ਜਲ ਮੈਂ ਪੈ ਸਨਾ ਨਿਕਸ਼ਾ, ਤਿਉਂ ਢੋਰ ਮਿਲਿਓ ਜੁਲਾਹੋ।
ਯਾਦ ਰੱਖਣਾ, ਇੱਕ ਬਰਫ਼ ਦਾ ਢੇਲਾ ਆਪਾਂ ਵੇਖਦੇ ਹਾਂ ਜੀ, ਜੇ ਗਿਆਨ ਨਾ ਹੋਵੇ ਆਪਾਂ ਆਖਾਂਗੇ ਇਹ ਪਾਣੀ ਤੋਂ ਵੱਖਰਾ ਹੈ। ਵੇਖੋ, ਆਪਾਂ ਪਹਾੜਾਂ ਤੇ ਵੇਖਦੇ ਹਾਂ ਸਿਆਲ ਦੇ ਦਿਨਾਂ ਦੇ ਵਿੱਚ, ਉੱਥੇ ਬਰਫ਼ ਦੀਆਂ ਤਹਿਾਂ ਜੰਮ ਜਾਂਦੀਆਂ ਹਨ, ਪਰ ਥੋੜ੍ਹਾ ਜਿਹਾ ਧੁੱਪ ਲੱਗੇ, ਜਦੋਂ ਅਸੀਂ ਇਹ ਪਾਵਨ ਪਵਿੱਤਰ ਸ਼ਬਦ ਵੀ ਪੜ੍ਹਦੇ ਹਾਂ ਕਿ ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ, ਉਹ ਜਲ ਦਾ ਹੀ ਰੂਪ ਸੀਗਾ ਜਿਹੜੀ ਸਾਨੂੰ ਦੂਜਾ ਰੂਪ ਦਿਸਦੀ ਪਈ ਸੀ, ਪੱਥਰ ਆਦਿਕ ਦਾ ਰੂਪ ਦਿਸਦਾ ਪਿਆ ਸੀ, ਬਰਫ਼ ਜਿਹੜੀ ਬਰਫ਼ ਸਥੂਲ ਰੂਪ ਦੇ ਵਿੱਚ ਕਰੜੇ ਸੁਭਾਅ ਦੇ ਮੁਤਾਬਕ ਸਾਨੂੰ ਦਿਸਦੀ ਪਈ ਸੀਗੀ। ਸਤਿਗੁਰਾਂ ਨੇ ਉਦਾਹਰਨਾਂ ਦਿੱਤੀਆਂ, ਇਹ ਜਿਹੜੀ ਜੋਤ ਸਾਡੇ ਸਾਰਿਆਂ ਦੇ ਅੰਦਰ ਹੈ, ਜੋ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਕਿ ਭਗਤ ਨਾਮਦੇਵ ਜੀ ਦੇ ਬਚਨ ਹਨ ਕਿ ਸਭੈ ਘੱਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾਂ ਕੋ ਬੋਲੈ ਰੇ, ਤਾਂ ਸਾਹਿਬ ਜੀ ਕਹਿੰਦੇ ਤੁਹਾਡੇ ਸਾਰੇ ਹਿਰਦਿਆਂ ਦੇ ਵਿੱਚ ਰੱਬ ਦੀ ਜੋਤ ਹੈ, ਪਰ ਸਾਡੀ ਉਹਨਾਂ ਚਿਰ ਵੱਖਰੀ ਹੋਂਦ ਬਣੀ ਰਹਿੰਦੀ ਹੈ ਜਿੰਨਾ ਚਿਰ ਅਸੀਂ ਪੱਥਰ ਬਿਰਤੀ ਵਾਲੇ ਬਣ ਕੇ ਉਸ ਵਾਹਿਗੁਰੂ ਦੇ ਵਿੱਚ ਅਭੇਦ ਨਹੀਂ ਹੁੰਦੇ। ਉਦਾਹਰਣ ਦਿੱਤੀ, ਥੋੜ੍ਹੀ ਜਿਹੀ ਸੂਰਜ ਦੀ ਕਿਰਨ ਨੇ ਉਸ ਬਰਫ਼ ਨੂੰ ਸਪਰਸ਼ ਕੀਤਾ, ਉਹ ਪਾਣੀ ਸੀ, ਪਾਣੀ ਦਾ ਰੂਪ ਧਾਰਨ ਕਰਕੇ ਪਹਾੜਾਂ ਤੋਂ ਚੱਲ ਪਈ, ਨਦੀਆਂ ਨਾਲਿਆਂ ਦਾ ਰੂਪ ਧਾਰਨ ਕਰਦਿਆਂ ਕਰਦਿਆਂ ਦਰਿਆਵਾਂ ਦੇ ਵਿੱਚੋਂ ਹੁੰਦਿਆਂ ਉਹ ਸਮੁੰਦਰ ਦੇ ਵਿੱਚ ਲੈ ਹੋ ਗਈ, ਆਪਣੇ ਜਿੱਥੇ ਉਹਨੇ ਜਾ ਕੇ ਉਹਦਾ ਸਫ਼ਰ ਮੁੱਕਣਾ ਸੀਗਾ ਉਹਦੇ ਵਿੱਚ ਅਭੇਦ ਹੋ ਗਈ। ਬਿਲਕੁਲ ਇਸੇ ਤਰ੍ਹਾਂ ਜਿੰਨਾ ਚਿਰ ਅਸੀਂ ਮਨ ਕਰਕੇ ਕਠੋਰ ਹਾਂ, ਦਇਆ ਬਿਰਤੀ ਨਹੀਂ ਆ, ਧਾਰਮਿਕ ਲੋਕ ਅਸੀਂ ਨਹੀਂ ਬਣਦੇ, ਉਹਨਾਂ ਚਿਰ ਸਾਡੀ ਹਾਲਤ ਕੀ ਬਣੇਗੀ? ਸਤਿਗੁਰੂ ਸਾਹਿਬ ਜੀ ਦੇ ਪਾਵਨ ਬਚਨ ਹਨ, ਮਨ ਕਠੋਰ ਸ਼ਬਦ ਭੇਦ ਤੂੰ, ਕਠੋਰ ਹਿਰਦੇ ਵਾਲੇ ਜੀਵ ਸ਼ਬਦ ਦੇ ਵਿੱਚ ਆਪਣੇ ਆਪ ਨੂੰ ਵਿੰਨ ਲੈ, ਮਨ ਕਠੋਰ
ਸ਼ਬਦ ਭੇਦ ਤੂੰ ਸ਼ਾਂਤ ਵਸੈ ਮਨ ਆਏ ਤਾਂ ਤੇਰੀ ਮਨ ਦੇ ਅੰਦਰ ਇਕਾਗਰਤਾ ਸ਼ਾਂਤ ਦਾ ਮਤਲਬ ਹੈ ਸਹਿਜ ਤੈਨੂੰ ਪ੍ਰਾਪਤ ਹੋ ਜਾਵੇਗਾ ਉਨ੍ਹਾਂ ਚਿਰ ਅਸ਼ਾਂਤ ਤੁਰਿਆ ਫਿਰੇਗਾ ਸੋ ਇੱਥੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ ਬਾਬਾ ਕਬੀਰ ਸਾਹਿਬ ਜੀ ਕਿ ਕਬੀਰ ਏਦਾਂ ਉਸ ਪਰਮਾਤਮਾ ਦੇ ਵਿੱਚ ਲੀਨ ਹੋ ਗਿਆ ਜਿਉਂ ਜਲ ਜਲ ਮੈਂ ਪੈਸ ਨਾ ਨਿਕਸੈ ਜਿਉਂ ਪਾਣੀ ਪਾਣੀ ਦੇ ਵਿੱਚ ਮਿਲ ਜਾਵੇ ਤੇ ਆਪਾਂ ਆਖੀਏ ਵੀ ਜਿਹੜਾ ਕਰਮੰਡਲ ਬਾਲਟੀ ਪਾਣੀ ਦੀ ਅਸੀਂ ਚੱਲਦੇ ਵਹਿਣ ਦੇ ਵਿੱਚ ਪਾ ਦਿੱਤੀ ਹੈ ਉਹ ਨਦੀ ਹੋਵੇ ਦਰਿਆ ਹੋਵੇ ਹੁਣ ਉਹੋ ਪਾਣੀ ਆਪਾਂ ਕੱਢਣਾ ਸਾਹਿਬ ਜੀ ਕਹਿੰਦੇ ਬਿਲਕੁਲ ਨਹੀਂ ਨਿਕਲ ਸਕਦਾ ਤਾਂ ਹੀ ਤਾਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਬਚਨ ਨੇ ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉਂ ਪਾਣੀ ਸੰਗ ਪਾਣੀ ਇਸ ਕਰਕੇ ਬਾਬਾ ਕਬੀਰ ਸਾਹਿਬ ਜੀ ਇੱਥੇ ਬਖਸ਼ਿਸ਼ ਕਰਦੇ ਹਨ ਜੁਲਾਹਾ ਭਾਵ ਕੇ ਕਬੀਰ ਜੀ ਉਸ ਪਰਮਾਤਮਾ ਵਾਹਿਗੁਰੂ ਜੀ ਦੀ ਬੰਦਗੀ ਕਰਕੇ ਏਦਾਂ ਉਸ ਪਰਮਾਤਮਾ ਵਿੱਚ ਅਭੇਦ ਹੋ ਗਏ ਜਿੱਦਾਂ ਜਲ ਜਲ ਵਿੱਚ ਸਮਾ ਜਾਂਦਾ ਹੈ
ਹਰ ਕੇ ਲੋਗਾ ਮੈਂ ਤੋ ਮਤ ਕਾ ਭੋਰਾ
ਹੇ ਹਰੀ ਕੇ ਲੋਗੋ ਮੈਂ ਤੇ ਮਤ ਦਾ ਛੋਟਾ ਹਾਂ ਕੋਈ ਮੇਰੀ ਬਹੁਤੀ ਸ੍ਰੇਸ਼ਟ ਮਤ ਨਹੀਂ ਹੈ ਮੈਂ ਚਤਰ ਚਲਾਕ ਨਹੀਂ ਹਾਂ ਤਾਂ ਕਰਕੇ ਭੋਲੇਪਣ ਦੇ ਵਿੱਚ ਹੀ
ਜੋ ਤਨ ਕਾਸੀ ਤਜਹ ਕਬੀਰਾ ਰਮਈਆ ਕਹਾ ਨਿਹੋਰਾ
ਹੁਣ ਵੇਖੋ ਹੇ ਹਰੀ ਦੇ ਲੋਕੋ ਹਾਂ ਇਹ ਮੰਨ ਲਓ ਕਿ ਮੈਂ ਮਤ ਦਾ ਭੋਲਾ ਹਾਂ ਹੁਣ ਤੁਸੀਂ ਕਹਿੰਦੇ ਹੋ ਵੀ ਕਾਂਸ਼ੀ ਦੇ ਵਿੱਚ ਜਿਹੜਾ ਸਰੀਰ ਤਿਆਗੇਗਾ ਅਸਲ ਦੇ ਵਿੱਚ ਉਹ ਹੀ ਮੁਕਤ ਹੋਵੇਗਾ ਉੱਥੋਂ ਦਾ ਇਸ ਤਰ੍ਹਾਂ ਦਾ ਮਿਥਿਆਸ ਹੈ ਕਿ ਉਸ ਨਗਰ ਦੇ ਅੰਦਰ ਸ਼ਿਵਪੁਰੀ ਨੂੰ ਆਖਿਆ ਜਾਂਦਾ ਉਸ ਥਾਂ ਦੇ ਉੱਪਰ ਵੇਦ ਵਿਆਸ ਜੀ ਆਏ ਉਹਨਾਂ ਨਾਲ ਵਿਦਿਆਰਥੀ ਸਨ ਕੁਝ ਸਮਾਂ ਲੋਕਾਂ ਨੇ ਸੇਵਾ ਕੀਤੀ ਮੁੜ ਕੇ ਕਹਿਣ ਲੱਗੇ ਵੀ ਜਦੋਂ ਮੁਕਤ ਹੋ ਜਾਣਾ ਸਿਮਰਨ ਸੇਵਾ ਕਰਨ ਦੀ ਕੀ ਲੋੜ ਹੈ ਉਹਨਾਂ ਵੱਲ ਧਿਆਨ ਨਾ ਦਿੱਤਾ ਬਾਬਾ ਵੇਦ ਵਿਆਸ ਜੀ ਮਗਹਰ ਕਰਲਾਠੀ ਧਰਤੀ ਤੇ ਜਾ ਕੇ ਬੈਠ ਗਏ ਹੁਣ ਸਾਰੇ ਲੋਕ ਉੱਥੇ ਚਲ ਗਏ ਉਹਨਾਂ ਆਖ ਦਿੱਤਾ ਇੱਥੇ ਮੁਕਤੀ ਮਿਲ ਜਾਵੇਗੀ ਕਿਉਂ ਕਿਉਂਕਿ ਉਹ ਪੜ੍ਹਿਆ ਲਿਖਿਆ ਬੰਦਾ ਵਿਦਵਾਨ ਸੀਗਾ ਜਿਹਦੇ ਕੋਲ ਗਿਆਨ ਆ ਗਿਆ ਤਾਂ ਹੀ ਤਾਂ ਬਾਬਾ ਕਬੀਰ ਸਾਹਿਬ ਕਹਿੰਦੇ ਮੁਕਤੀ ਏਦਾਂ ਨਹੀਂ ਮਿਲਣੀ ਮੁਕਤੀ ਕਿੱਦਾਂ ਮਿਲੇਗੀ ਦੇਖੋ ਭਾਈ ਗਿਆਨ ਕੀ ਆਈ ਆਂਦੀ ਜਦੋਂ ਸਭੈ ਉਡਾਨੀ ਭਰਮ ਕੀ ਟਾਟੀ ਰਹਿਣ ਨਾ ਮਾਇਆ ਬਾਂਧੀ ਦੁਚਿੱਤੇ ਕੀ ਦੋਇ ਥੂਣ ਗਿਰਾਨੀ ਮੋਹ ਬਲੇਡਾ ਟੁੱਟਾ ਤਿਸਨਾ ਸ਼ਾਨ ਪਰੀ ਧਾਰੀ ਉੱਪਰ ਦੁਰਮਤ ਭਾਂਡਾ ਫੂਟਾ ਆਂਧੀ ਪਾਛਿਆ ਜੋ ਜਲ ਵਰਖਿਆ ਤੇ ਤੇਰਾ ਜਨ ਭੀਨਾ ਕਹਿ ਕਬੀਰ ਮਨ ਭਇਆ ਪ੍ਰਗਾਸਾ ਉਦੈ ਭਾਣ ਜਬ ਚੀਨਾ ਜਦੋਂ ਅੰਦਰ ਗਿਆਨ ਦਾ ਪ੍ਰਕਾਸ਼ ਹੋ ਗਿਆ ਅਗਿਆਨਤਾ ਦੇ ਕਾਰਨ ਭਰਮ ਪੈਦਾ ਹੁੰਦੇ ਨੇ ਗਿਆਨ ਹੀਨ ਅਗਿਆਨ ਪੂਜਾ ਸੋ ਹੋਇਆ ਕਿ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਜੇ ਕਬੀਰ ਕਾਂਸ਼ੀ ਦੇ ਵਿੱਚ ਆਪਣਾ ਸਰੀਰ ਤਿਆਗ ਦੇਵੇ ਮਨ ਕਾਮਨਾ ਜੇ ਮਨ ਦੀ ਕਾਮਨਾ ਕਰਕੇ ਸਰੀਰ ਨੂੰ ਕਾਂਸ਼ੀ ਦੇ ਵਿੱਚ ਕਬੀਰ ਸਾਹਿਬ ਤਿਆਗ ਦੇਵੇ ਤਾਂ ਫਿਰ ਕੋਈ ਵੱਡੀ ਗੱਲ ਨਹੀਂ ਹੋਵੇਗੀ ਫਿਰ ਪ੍ਰਮਾਤਮਾ ਦਾ ਅਹਿਸਾਨ ਕੀ ਮੇਰੇ ਤੇ ਹੋਵੇਗਾ ਮੈਂ ਤੇ ਉੱਥੇ ਜਾ ਕੇ ਤਨ ਨੂੰ ਤਿਆਗਾਂਗਾ ਜਿੱਥੇ ਲੋਕ ਕਹਿੰਦੇ ਕੋਈ ਮੁਕਤ ਨਹੀਂ ਹੋ ਸਕਦਾ ਤਾਂ ਕਿ ਪਤਾ ਲੱਗ ਜਾਵੇ ਕਿ ਉਸ ਪ੍ਰਮਾਤਮਾ ਦੀ ਬੰਦਗੀ ਕਰਨ ਵਾਲਾ ਜਿੱਥੇ ਵੀ ਜਾ ਕੇ ਸਰੀਰ ਤਿਆਗੇ ਉੱਥੇ ਮੁਕਤ ਹੈ ਨਾ ਬੰਦਗੀ ਕਰਨ ਵਾਲਾ ਮਨੋ ਕਠੋਰ ਮਰੈ ਬਨਾਰਸ ਨਰਕ ਨਾ ਬਾਂਚਿਆ ਜਾਏ ਮਨ ਦਾ ਕਠੋਰ ਬਨਾਰਸ ਵਿੱਚ ਵੀ ਤਿਆਗ ਆਪਣੇ ਪ੍ਰਾਣ ਤਿਆਗ ਦੇਵੇ ਨਰਕ ਤੋਂ ਨਹੀਂ ਬਚੇਗਾ ਬਾਬਾ ਕਬੀਰ ਸਾਹਿਬ ਜੀ ਦੇ ਬਚਨ ਹਨ ਕਬੀਰ ਨਰਕ ਸੁਰਗ ਤੇ ਮੈਂ ਰਹੇ ਹੋ ਸਤਿਗੁਰ ਕੈ ਪ੍ਰਸਾਦ ਚਰਨ ਕਮਲ ਕੀ ਮੌਜ ਮੈਂ ਰਹੂੰ ਅੰਤ ਅਰਿਆਦ ਬਾਬਾ ਜੀ ਦੇ ਬਚਨ ਹਨ ਥੱਲੇ ਥੱਲੇ ਦੀਆਂ ਗੱਲਾਂ ਛੱਡੋ ਹੁਣ ਮੈਂ ਰੱਬ ਦਾ ਰੂਪ ਹੋ ਗਿਆ ਅਬ ਤੋਂ ਜਾਏ ਚੜ੍ਹੇ ਸਿੰਘਾਸਨ ਮਿਲੇ ਹੈ ਸਾਰੰਗ ਪਾਣੀ ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕਿਆ ਪਛਾਣੀ ਹੁਣ ਤੇ ਇੱਕ ਮਿੱਕ ਹੋ ਗਏ ਹਾਂ
ਰਹਾਓ ਕਹਿਤ ਕਬੀਰ ਸੁਣੋ ਰੇ ਲੋਈ ਭਰਮ ਨਾ ਭੁੱਲੋ ਕੋਈ
ਸੋ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਹੇ ਸੰਸਾਰ ਦੇ ਲੋਕੋ ਐਵੇਂ ਭਟਕਣਾ ਦੇ ਵਿੱਚ ਨਾ ਪਾਓ ਕਿਉਂਕਿ ਜਦੋਂ ਅਸੀਂ ਗਿਆਨ ਤੋਂ ਸੱਖਣੇ ਹੋ ਜਾਂਦੇ ਹਾਂ ਤੇ ਸਾਡੇ ਸਾਹਮਣੇ ਬੜੇ ਭਰਮ ਜਿਹੜੇ ਹਨ ਉਹ ਖੜੇ ਹੋ ਜਾਂਦੇ ਨੇ ਕਿਸੇ ਨੇ ਰਸਤੇ 'ਚ ਪਾਣੀ ਪਾ ਦਿੱਤਾ ਅਸੀਂ ਯਤਨ ਕਰਾਂਗੇ ਲਾਂਭੋ ਦੀ ਹੋ ਕੇ ਲੰਘੀਏ ਪਰ ਸਫ਼ਰ ਤੇ ਚੱਲਦਾ ਜਾਪ ਬਾਣੀ ਉਹਦੇ ਕੰਠ ਵਿੱਚ ਹੈ ਪੜ੍ਹਦਾ ਜਾ ਰਿਹਾ ਉਹਨੂੰ ਇਹੋ ਜਿਹਾ ਕੋਈ ਭਰਮ ਨਹੀਂ ਹੈ ਸਰੀਰ ਤਿਆਗ ਦਿੱਤਾ ਹੈ ਤਿਆਗਣ ਤੋਂ ਬਾਅਦ ਵੀ ਅੱਜ ਆਪਾਂ ਕੀ ਕਰਦੇ ਹਾਂ ਕੋਈ ਮੂੰਹ ਘੁਮਾਉਂਦਾ ਪਿਆ ਹੈ ਕੋਈ ਵੱਖਰੇ ਤੌਰ ਤੇ ਕਿਤੇ ਫੁੱਲ ਖੜਦਾ ਪਿਆ ਹੈ ਕਿ ਬੰਦੇ ਦੀਆਂ ਹੱਡੀਆਂ ਮੁਕਤ ਹੋਣਗੀਆਂ ਜਿਸ ਬੰਦੇ ਨੇ ਜ਼ਿੰਦਗੀ ਦੇ ਵਿੱਚ ਜਪਜੀ ਸਾਹਿਬ ਦਾ ਪਾਠ ਨਹੀਂ ਕੀਤਾ ਉਹਦੀਆਂ ਹੱਡੀਆਂ ਜਿੱਥੇ ਮਰਜ਼ੀ ਜਾ ਕੇ ਪਾ ਦਿਓ ਮੁਕਤ ਨਹੀਂ ਹੋ ਸਕਦਾ ਇਸ ਕਰਕੇ ਮੈਂ ਬਾਬਾ ਜੀ ਨੇ ਆਖਿਆ ਅੰਤੇ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰੇ ਹੋ ਨਿਰਵਾਣ ਜੀਓ ਕੇਸੋ ਗੋਪਾਲ ਪੰਡਿਤ ਸੱਦਿਓ ਹਰ ਹਰ ਕਥਾ ਪੜ੍ਹੇ ਪੁਰਾਣ ਜੀਓ ਹਰ ਕਥਾ ਪੜ੍ਹੀਏ ਹਰ ਨਾਮ ਸੁਣੀਏ ਬੇਬਾਣ ਹਰ ਰੰਗ ਗੁਰ ਭਾਵੇ ਪਿੰਡ ਪਤਲ ਕਿਰਿਆ ਦੀਵਾ ਫੁੱਲ ਹਰ ਸਰ ਪਾਵੇ ਉਹ ਸੰਸਾਰ ਦੇ ਲੋਕੋ ਕੇਵਲ ਗੁਰਬਾਣੀ ਦੇ ਨਾਲ ਜੁੜੋ, ਬਾਕੀ ਸਾਰੇ ਭਰਮਾਂ ਨੂੰ ਛੱਡ ਦਿਓ। ਭਰਮ ਚ ਪੈ ਜਾਓਗੇ ਤੇ ਗੁਰੂ ਤੋਂ ਭੁੱਲ ਜਾਵੋਗੇ ਤੁਸੀਂ। ਗੁਰੂ ਗ੍ਰੰਥ ਸਾਹਿਬ ਨੇ ਭਰਮਾਂ ਚੋਂ ਸਾਨੂੰ ਕੱਢਿਆ ਹੈ। ਭੁੱਲੇ ਮਾਰਗ ਜਿਨ੍ਹੇ ਬਤਾਇਆ, ਐਸਾ ਗੁਰ ਵਡਭਾਗੀ ਪਾਇਆ।
ਕਿਆ ਕਾਸੀ ਕਿਆ ਉਖਰ ਮਗ ਹਰ ਰਾਮ ਹਿਰਦੈ ਜੋ ਹੋਈ।
ਸੋ ਅਸਲ ਵਿੱਚ ਜਿਹਦੇ ਹਿਰਦੇ ਵਿੱਚ ਵਾਹਿਗੁਰੂ ਜੀ ਦਾ ਨਾਮ ਹੈ, ਉਹਦੇ ਵਾਸਤੇ ਕਾਂਸ਼ੀ ਕੋਈ ਵੱਖਰੀ ਨਹੀਂ ਤੇ ਮਗਹਰ ਦੀ ਕਰਲਾਠੀ ਧਰਤੀ ਜਿਹੜੀ ਉਹ ਕੋਈ ਵੱਖਰੀ ਨਹੀਂ। ਹਾਂ, ਵਾਹਿਗੁਰੂ ਦਾ ਨਾਮ ਹਿਰਦੇ ਵਿੱਚ ਹੋਣਾ ਚਾਹੀਦਾ ਹੈ। ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਤਾਂ ਜਦੋਂ ਵਾਹਿਗੁਰੂ ਜੀ ਦੀ ਗੁਰਬਾਣੀ ਸਾਡੇ ਹਿਰਦੇ ਦੇ ਵਿੱਚ ਹੋਵੇਗੀ, ਸਾਡੀਆਂ ਚਿੰਤਾਵਾਂ ਸਾਡੇ ਭੁਲੇਖੇ ਜਿਹੜੇ ਹਨ ਸਾਰੇ ਦੇ ਸਾਰੇ ਖਤਮ ਹੋ ਜਾਣਗੇ। ਸੰਤੋ ਸੁਖ ਹੋਆ ਸਭ ਥਾਈ, ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿਆ ਸਭਨੀ ਜਾਈ। ਪਿੱਪਲ ਥੱਲੇ ਕੋਈ ਵੱਡੀ ਗੱਲ ਨਹੀਂ ਹੋਵੇਗੀ। ਗੁਰੂ ਦਾ ਸਿੱਖ ਜਿੱਥੇ ਬਹਿ ਜਾਵੇ ਉੱਥੇ ਸੁੱਖ ਹੈ। ਗੁਰੂ ਕਾ ਸਿੱਖ ਬੇਸ਼ੱਕ ਜਿੱਥੇ ਲੋਕ ਕਹਿੰਦੇ ਪੱਕੀ ਥਾਂ ਵਾ, ਉਹ ਜਿਸ ਤਰ੍ਹਾਂ ਭਰਮ ਦੇ ਵਿੱਚ ਪਏ ਹੁੰਦੇ ਨੇ, ਜਪਜੀ ਸਾਹਿਬ ਦਾ ਪਾਠ ਕਰਨ ਵਾਲਾ ਉੱਥੇ ਵੀ ਬਹਿ ਜਾਵੇ, ਉਹ ਵੀ ਇੱਕ ਦਿਨ ਗੁਰਦੁਆਰਾ ਬਣਦਾ। ਗੋਇੰਦਵਾਲ ਸਾਹਿਬ ਦੀ ਧਰਤੀ ਜਿਹੜੀ ਹੈ, ਗੋਬਿੰਦਵਾਲ ਗੋਬਿੰਦਪੁਰੀ ਸਮ ਜਲਣ ਤੀਰ ਵਿਪਾਸ ਬਣਾਇਓ। ਕਦੇ ਗੋਂਦੇ ਨੇ ਆ ਕੇ ਆਖਿਆ ਸੀ ਇੱਥੇ ਭੂਤ ਪ੍ਰੇਤਾਂ ਦਾ ਵਾਸਾ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਜਪ ਬਾਣੀ ਪੜ੍ਹ ਕੇ ਅਰਦਾਸ ਕਰਕੇ ਉਸ ਧਰਤੀ ਨੂੰ ਵਸਾਉਣਾ ਕੀਤਾ। ਅੱਜ ਕੀ ਹੈ, ਗੋਬਿੰਦਪੁਰੀ ਪਰਮਾਤਮਾ ਦੇ ਘਰ ਵਰਗਾ ਉਹ ਅਸਥਾਨ ਬਣਿਆ ਸੱਚਖੰਡ। ਇਸ ਕਰਕੇ ਹਰ ਥਾਂ ਤੇ ਸੁੱਖ ਹੈ, ਉਹਨਾਂ ਨੂੰ ਵੱਖਰਾ ਵੱਖਰਾ ਥਾਂ ਜਾਪਦਾ ਏ ਜਿਹੜੇ ਉਸ ਪਰਮਾਤਮਾ ਦੀ ਬੰਦਗੀ ਨਹੀਂ ਕਰਦੇ। ਹੁਣ ਆਪਾਂ ਜੋ ਲੜੀਵਾਰ ਸ਼ਬਦ ਹੈ ਉਸ ਪਾਵਨ ਪਵਿੱਤਰ ਸ਼ਬਦ ਦੇ ਦਰਸ਼ਨ ਕਰੀਏ।
ਸੂਹੀ ਮਹੱਲਾ ਪੰਜਵਾ, ਕਰ ਕਿਰਪਾ ਮੇਰ ਪ੍ਰੀਤਮ ਸਵਾਮੀ, ਨੇਤਰ ਦੇਖਾ ਹੈ ਦਰਸ ਤੇਰਾ ਰਾਮ।
ਵਾਹਿਗੁਰੂ ਤੂੰ ਮੇਰਾ ਸਭ ਤੋਂ ਪਿਆਰਾ ਏ, ਮੇਰੇ ਤੇ ਕਿਰਪਾ ਕਰ ਕਿ ਮੇਰੇ ਨੇਤਰ ਹਰ ਵਕਤ ਤੁਹਾਡਾ ਦਰਸ਼ਨ ਕਰਦੇ ਰਹਿਣ। ਆਪਾਂ ਅਰਦਾਸ ਵੀ ਕਰਦੇ ਹਾਂ, ਦਸਾਂ ਪਾਤਸ਼ਾਹੀਆਂ ਦੀ ਜੋਤ ਕਿੱਦਾਂ ਆਪਾਂ ਦਰਸ਼ਨ ਕਰਨੇ ਆ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਵੇਂ ਪਾਤਸ਼ਾਹ ਜੀ ਦੇ ਸਨਮੁਖ ਗੋਇੰਦਵਾਲ ਦੀ ਧਰਤੀ ਤੇ ਭੱਟ ਆਏ ਨੇ, ਉਹਨਾਂ ਨੇ ਪੰਚਮ ਪਾਤਸ਼ਾਹ ਦੇ ਦਰਸ਼ਨ ਕੀਤੇ ਹਨ। ਯਾਦ ਰੱਖਿਓ, ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਪੰਜਵੇਂ ਪਾਤਸ਼ਾਹ ਜੀ ਤੱਕ ਉਹਨਾਂ ਨੇ ਸਵਈਏ ਉਚਾਰਨ ਕੀਤੇ। ਗੁਰੂ ਅਰਜਨ ਸਾਹਿਬ ਜੀ ਦੇ ਵਿੱਚੋਂ ਉਹਨਾਂ ਗੁਰੂ ਨਾਨਕ ਦੇ ਦਰਸ਼ਨ ਕੀਤੇ, ਗੁਰੂ ਅਰਜਨ ਸਾਹਿਬ ਜੀ ਦੇ ਵਿੱਚੋਂ ਉਹਨਾਂ ਗੁਰੂ ਅੰਗਦ ਸਾਹਿਬ ਦੇ ਦਰਸ਼ਨ ਕੀਤੇ, ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਵਿੱਚੋਂ ਉਹਨਾਂ ਗੁਰੂ ਅਮਰਦਾਸ ਦੇ ਦਰਸ਼ਨ ਕਰਕੇ ਆਖਿਆ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣੇ ਆਵੇ। ਉਹਨਾਂ ਚੌਥੇ ਪਾਤਸ਼ਾਹ ਦੇ ਧੰਨ ਗੁਰੂ ਰਾਮਦਾਸ ਦੇ ਦਰਸ਼ਨ ਕੀਤੇ, ਜੇ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟੇ ਖਿੰਨ, ਜੇ ਸਤਿਗੁਰ ਸਿਮਰੰਤ ਹਿਰਦੈ ਹਰ ਨਾਮ ਦਿਨੋ ਦਿਨ, ਜੇ ਸਤਿਗੁਰ ਸਿਮਰੰਤ ਜੀ ਕੀ ਤਪਤ ਮਿਟਾਵੇ, ਜੇ ਸਤਿਗੁਰ ਸਿਮਰੰਥ ਰਿਧ ਸਿੱਧ ਨਵਨਿਤ ਪਾਵੇ, ਸੋਈ ਰਾਮਦਾਸ ਗੁਰ ਬਲ ਭਣ ਮਿਲ ਸੰਗਤ ਧਨ ਧਨ ਕਰਹੋ, ਜੇ ਸਤਿਗੁਰ ਲਗ ਪ੍ਰਭ ਪਾਈਐ ਸੋ ਸਤਿਗੁਰ ਸਿਮਰਹੋ ਨਰਹੋ। ਉਹਨਾਂ ਗੁਰੂ ਅਰਜਨ ਸਾਹਿਬ ਜੀ ਦੇ ਉਸਤਤ ਦੇ ਵਿੱਚ ਸਵਈਏ ਉਚਾਰਨ ਕੀਤੇ, ਕਹਿਣ ਲੱਗੇ ਯਾਦ ਰੱਖਿਓ, ਕੱਲ ਘੋਰ ਸਮੁੰਦਰ ਮੈਂ ਬੂਡਤ ਥੇ, ਕਬਹੂ ਮਿਟਹਿ ਨਹੀਂ ਰੇ ਪਛਤਾਇਓ, ਤਤ ਵਿਚਾਰ ਜਹਿ ਮਥੁਰਾ ਜਗ ਤਾਰਨ ਕੋ ਅਵਤਾਰ ਬਣਾਇਓ, ਜਪਿਓ ਜਿਨ ਅਰਜੁਨ ਦੇਵ ਗੁਰੂ ਫਿਰ ਸੰਕਟ ਜੂਣ ਗਰਭ ਨਾ ਆਇਓ। ਅੱਜ ਵੀ ਗੁਰੂ ਕੇ ਸਿੱਖਾ ਤੂੰ ਗੁਰੂ ਗ੍ਰੰਥ ਸਾਹਿਬ ਦੇ ਕੋਲ ਆ ਰਿਹਾ ਏ, ਪ੍ਰਗਟ ਗੁਰਾਂ ਕੀ ਦੇ, ਗੁਰੂ ਦਾ ਕਹਿਆ ਮਨ ਪੂਰੇ ਸਤਿਗੁਰੂ ਦਾ ਸੁਣ ਉਪਦੇਸ਼ ਆ ਕੇ, ਸਤਿਗੁਰੂ ਨੇ ਸਾਰਾ ਕੁਝ ਆਪਣਾ ਕੁਰਬਾਨ ਕਰਵਾ ਕੇ ਉਹ ਨਦੇੜ ਦੀ ਧਰਤੀ ਤੇ ਜਾ ਕੇ ਆਖਿਆ ਸੀਗਾ, ਆਗਿਆ ਭਈ ਅਕਾਲ ਕੀ, ਮੈਂ ਕਿਸੇ ਨਾਲ ਈਰਖਾ ਕਰਕੇ ਪੰਥ ਨਹੀਂ ਚਲਾਇਆ, ਮੈਂ ਕਿਸੇ ਹੁਕਮ ਦੇ ਵਿੱਚ ਆਇਆ ਵਾਂ, ਮੇਰੇ ਰੱਬ ਨੇ ਮੈਨੂੰ ਹੁਕਮ ਕਰਕੇ ਭੇਜਿਆ ਸੀ, ਅੱਜ ਉਹ ਹੁਕਮ ਪੂਰਾ ਕਰਕੇ ਚੱਲਿਆ। ਗੁਰੂ ਕੇ ਸਿੱਖੋ, ਮੈਂ ਤੁਹਾਡੇ ਉੱਤੇ ਉਦੋਂ ਹੁਕਮ ਨਾ ਕੀਤਾ ਜਦੋਂ ਪੰਜ ਪਿਆਰੇ ਸਤਿਕਾਰਯੋਗ ਪੰਜਾਂ ਪਿਆਰਿਆਂ ਦੇ ਵਿੱਚੋਂ ਤਿੰਨ ਪਿਆਰੇ ਸ਼ਹੀਦ ਹੋਏ, ਚਾਰ ਪੁੱਤਰ ਸ਼ਹੀਦ ਹੋ ਗਏ, ਮੈਂ ਕਹਿ ਸਕਦਾ ਸਾ ਐਡੋ ਵੱਡਾ ਯੋਗਦਾਨ ਹੋਰ ਕੀ ਹੋ ਸਕਦਾ ਹੈ। ਅੱਜ ਦਾ ਬੰਦਾ ਪੱਖਾ ਚੜਾ ਕੇ ਆਪਣੇ ਆਪ ਨੂੰ ਵੱਖਰਾ ਸਮਝਦਾ ਹੈ। ਕਲਗੀਧਰ ਪਾਤਸ਼ਾਹ ਕਹਿੰਦੇ ਅੱਜ ਤੱਕ ਤੁਹਾਡੇ ਤੇ ਹੁਕਮ ਨਹੀਂ ਕੀਤਾ, ਪਰ ਅੱਜ ਆਖਰੀ ਹੁਕਮ ਹੈ, ਤੁਸੀਂ ਪੁੱਛਦੇ ਪਏ ਹੋ ਨਾ ਸਤਿਗੁਰੂ ਤੁਹਾਡੇ ਦਰਸ਼ਨ ਕਿੱਦਾਂ ਹੋਣਗੇ, ਇਤਿਹਾਸ ਹੈ। ਮੇਰੇ ਪਾਤਸ਼ਾਹ ਕਹਿਣ ਲੱਗੇ 21 ਸਿੱਖਾਂ ਦੇ ਦਰਸ਼ਨ, ਫਿਰ ਕਹਿੰਦੇ ਨਹੀਂ, ਫਿਰ ਕਹਿੰਦੇ 11 ਦੇ, ਇੱਥੋਂ ਤੱਕ ਗੱਲ ਆ ਗਈ 1 ਦੇ, ਕਹਿੰਦੇ 1 ਵੀ ਨਾ ਮਿਲੇ, ਤੇ ਸੱਚੇ ਪਾਤਸ਼ਾਹ ਜੀ ਨੇ ਆਖਿਆ ਤੁਸੀਂ ਆਪਣੀ ਸੂਰਤ ਨੂੰ ਸਵਾਰ ਕੇ ਪੰਜ ਬਾਣੀਆਂ ਦਾ ਨੇਮ ਨਿਭਾ ਕਰਕੇ ਸ਼ੀਸ਼ੇ ਦੇ ਸਾਹਮਣੇ ਹੋ ਜਾਇਓ, ਤੁਹਾਡੇ ਵਿੱਚੋਂ ਹੀ ਮੇਰੇ ਦਰਸ਼ਨ ਹੋ ਜਾਣਗੇ। ਕ ਜਲਗੀਧਰ ਪਾਤਸ਼ਾਹ ਤੁਹਾਡੇ ਨਾਲ ਬਚਨ ਕਰਨੇ ਹੋਣ ਤੇ ਉਹ ਕਿੱਦਾਂ? ਸਤਿਗੁਰੂ ਕਹਿਣ ਲੱਗੇ, ਆਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮੰਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮੰਨਿਓ, ਕਿੱਡੇ ਸਤਿਕਾਰ ਦੇ ਸ਼ਬਦ ਹਨ ਜੀ। ਭਾਵੇਂ ਗਿਆਨੀ ਗਿਆਨ ਸਿੰਘ ਜੀ ਲਿਖਦੇ, ਗੁਰੂ ਸਾਹਿਬ ਜੀ ਨੇ ਜੋ ਬੋਲ ਬੋਲੇ ਹਨ, ਗੁਰੂ ਗ੍ਰੰਥ ਜੀ ਮੰਨਿਓ। ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲਬੋ ਚਾਹੇ ਖੋਜ ਸ਼ਬਦ ਮੈਲੇ। ਅੱਜ ਅਸੀਂ ਖੋਜ ਨਹੀਂ ਕਰਦੇ, ਕੇਵਲ ਨਮਸਕਾਰ ਕਰਨ ਤੱਕ ਰਹਿ ਗਏ ਹਾਂ। ਸਤਿਗੁਰੂ ਨੂੰ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ ਡਿੱਠੇ ਮੁਕਤ ਨਾ ਹੋਵੀ, ਜਿਸ ਚਿਰ ਸ਼ਬਦ ਨਾ ਕਰੇ ਵਿਚਾਰ। ਅਸੀਂ ਰੁਮਾਲਾ ਚੁੱਕ ਕੇ ਵਾਹਿਗੁਰੂ ਕਹਿ ਕੇ ਪਿੱਛੇ ਹਟ ਜਾਂਦੇ ਹਾਂ, ਨਹੀਂ ਰੁਮਾਲਾ ਚੁੱਕ, ਇੱਕ ਸ਼ਬਦ ਪੜ੍ਹ ਕੇ ਪਿੱਛੇ ਹਟ, ਤੇਰੀ ਜ਼ਿੰਦਗੀ ਦੇ ਕਾਰਜ ਪੂਰੇ ਹੋ ਜਾਣਗੇ। ਮੈਨੂੰ ਵਾਹਿਗੁਰੂ ਜੀ ਬਖਸ਼ਿਸ਼ ਕਰ ਦਿਓ, ਕਰ ਕਿਰਪਾ ਮੇਰੇ ਪ੍ਰੀਤਮ ਸਵਾਮੀ, ਨੇਤਰ ਦੇਖੇ ਦਰਸ਼ ਤੇਰਾ ਰਾਮ, ਮੇਰੇ ਨੇਤਰ ਤੁਹਾਡੇ ਦੀਦਾਰ ਕਰਨ।
ਲੱਖ ਜਿਹਵਾ ਦੇਹੋ ਮੇਰੇ ਪਿਆਰੇ, ਮੁਖ ਹਰ ਆਰਾਧੇ ਮੇਰਾ ਰਾਮ।
ਲੱਖਾਂ ਜੀਬਾਂ ਮੈਨੂੰ ਚਾਹੀਦੀਆਂ ਨੇ ਹੇ ਮੇਰੇ ਪਾਤਸ਼ਾਹ, ਕਾਹਦੇ ਵਾਸਤੇ? ਸਤਿਗੁਰੂ ਜੀ ਕਹਿੰਦੇ ਨੇ, ਲੱਖਾਂ ਜ਼ਬਾਨਾਂ ਦੇ ਨਾਲ ਮੈਂ ਉਸ ਰਵੇ ਹੋਏ ਪ੍ਰਮਾਤਮਾ ਜੀ ਦੇ ਗੁਣ ਗਾਇਣ ਕਰਾਂ।
ਹਰ ਆਰਾਧੇ ਜਮ ਪੰਥ ਸਾਧੇ, ਦੁੱਖ ਨ ਵਿਆਪੈ ਕੋਈ।
ਹਰੀ ਨੂੰ ਆਰਾਧਦਿਆਂ ਮੌਤ ਤੇ ਜਿੱਤ ਪ੍ਰਾਪਤ ਕੀਤੀ ਜਾਂਦੀ ਹੈ। ਆਪਾਂ ਸ਼ਬਦ ਵਰਤਦੇ ਹਾਂ ਫਲਾਣਾ ਚੜ੍ਹਾਈ ਕਰ ਗਿਆ, ਉਹਦਾ ਮਤਲਬ ਇਹ ਹੁੰਦਾ ਵੀ ਇਹ ਮੌਤ ਦੇ ਉੱਤੇ ਜਿੱਤ ਪ੍ਰਾਪਤ ਕਰ ਗਿਆ। ਜਿਹਨੇ ਸਿਮਰਨ ਨਹੀਂ ਕੀਤਾ ਉਹ ਹਾਰ ਕੇ ਸੰਸਾਰ ਤੋਂ ਜਾਂਦਾ। ਸਿਆਣਿਆਂ ਦੀਆਂ ਉਦਾਹਰਨਾਂ ਨੇ, ਜੀਵੇ ਆਸਾ ਤੇ ਮਰੇ ਨਿਰਾਸਾ। ਇੱਥੇ ਸ਼ਬਦ ਨੇ ਹਰੀ ਦਾ ਆਰਾਧਨ ਕਰਦਿਆਂ, ਹਰ ਆਰਾਧੇ ਜਮ ਪੰਥ ਸਾਧੇ, ਦੁੱਖ ਨਾ ਵਿਆਪੈ ਕੋਈ। ਜਦੋਂ ਅਸੀਂ ਵਾਹਿਗੁਰੂ ਦਾ ਨਾਮ ਜਪਾਂਗੇ ਉੱਥੇ ਫਿਰ ਕਿਸੇ ਦੁੱਖ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਕਿਉਂ? ਇੱਥੇ ਤੇ ਆਵਾਜ਼ ਮਾਰਾਂਗੇ, ਮਾਂ ਮੈਨੂੰ ਦੁੱਖ ਆ, ਮੇਰੇ ਦੁੱਖ ਦਾ ਵਡਾ ਹੌਸਲਾ ਹੀ ਦੇ ਦੇ ਮੈਨੂੰ ਆ ਕੇ। ਪਰ ਯਾਦ ਰੱਖ, ਜੈ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾਂ ਨਾਮ ਤੇਰਾ ਸੰਗ ਸਹਾਈ।
ਜਲ ਥਲ ਮਾਹੀ ਅਲ ਪੂਰਨ ਸਵਾਮੀ, ਜਤ ਦੇਖਾ ਤਤ ਸੋਈ।
ਉਸ ਵਾਹਿਗੁਰੂ ਜੀ ਦੀ ਕਿਰਪਾ ਦੁਆਰਾ ਵਾਹਿਗੁਰੂ ਜਲ ਵਿੱਚ ਵੀ ਨਜ਼ਰ ਆਇਆ, ਥਲ ਤੇ ਵੀ ਨਜ਼ਰ ਆਇਆ, ਮਹੀ ਅਲ ਧਰਤੀ ਤੇ ਆਕਾਸ਼ ਦੇ ਵਿਚਕਾਰ ਵੀ ਪ੍ਰਮਾਤਮਾ ਨਜ਼ਰ ਆਇਆ। ਹੁਣ ਮੈਂ ਜਿੱਥੇ ਵੇਖਦਾ ਵਾਂ, ਜਹਾਂ ਜਹਾਂ ਦੇਖੂ ਤਹਿ ਹਜ਼ੂਰ, ਜਿੱਥੇ ਵੀ ਮੈਂ ਵੇਖਦਾ ਪਿਆ ਉਹ ਵਾਹਿਗੁਰੂ ਹਾਜ਼ਰ ਨਾਜ਼ਰ ਮੈਨੂੰ ਦਿਸਦਾ ਏ, ਏਦਾਂ ਦਿਸਦਾ। ਤੇ ਪੜ੍ਹਦਿਆਂ ਅਖੀਰ ਤੇ ਮੇਰੇ ਸਤਿਗੁਰੂ ਕਹਿੰਦੇ, ਦੁਕਾਲੰਗ ਪ੍ਰਣਾਸੀ ਦਯਾਲੰਗ ਸਰੂਪੇ, ਸਦਾ ਅੰਗ ਸੰਗੇ ਅਭੰਗੰਗ ਬੇਬੂਤੇ।
ਭਰਮ ਮੋਹ ਬਿਕਾਰ ਨਾਠੇ, ਪ੍ਰਭ ਨਿਰਹੂ ਤੇ ਨੇਰਾ।
ਜਦੋਂ ਵਾਹਿਗੁਰੂ ਜੀ ਦੇ ਗਿਆਨ ਦੀ ਪ੍ਰਾਪਤੀ ਹੋ ਗਈ, ਭਰਮ ਨੱਸ ਗਏ, ਮੋਹ ਨੱਸ ਗਿਆ, ਵਿਕਾਰ ਕੋਲੋਂ ਨੱਸ ਗਏ, ਜਦੋਂ ਇਹ ਨੱਸ ਗਏ ਤੇ ਪ੍ਰਮਾਤਮਾ ਵਾਹਿਗੁਰੂ ਦੂਰ ਨਹੀਂ ਦਿਖੇਗਾ, ਉਹ ਤੇ ਨੇੜੇ ਤੋਂ ਨੇੜਾ ਦਿਸੇਗਾ। ਕਹੋ ਰਵਿਦਾਸ ਹਾਥ ਪੈ ਨੇਰਾ, ਸਹਿਜੇ ਹੋਏ ਸੋ ਹੋਈ। ਅੱਗੇ ਸੁਣੀਏ,
ਨਾਨਕ ਕਹੋ ਪ੍ਰਭ ਕਿਰਪਾ ਕੀਜੈ, ਨੇਤਰ ਦੇਖਾ ਦਰਸ਼ ਤੇਰਾ।
ਇਸ ਕਰਕੇ ਨਾਨਕ ਜੀ ਦੇ ਉੱਤੇ ਮੋਹਰ ਲਾ ਰਹੇ ਨੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ, ਕਿਉਂਕਿ ਜੋਤ ਉਹ ਹੈ, ਗੁਰੂ ਅਰਜਨ ਸਾਹਿਬ ਜੀ ਦੇ ਸਰੀਰ ਦੇ ਵਿੱਚੋਂ ਜੋਤ ਬੋਲਦੀ ਪਈ ਹੈ। ਨਾਨਕ ਜੀ ਦੇ ਉੱਤੇ ਇਹ ਕਿਰਪਾ ਕਰ ਦਿਓ, ਹਰ ਵਕਤ ਮੇਰੇ ਨੇਤਰ ਤੁਹਾਡੇ ਦਰਸ਼ਨ ਕਰਦੇ ਰਹਿਣ। ਸੱਚਮੁੱਚ ਫਿਰ ਭਇਓ ਅਨੁਗ੍ਰਹ, ਪ੍ਰਸਾਦ ਸੰਤਨ ਕਹਿ ਹਰ ਨਾਮਾ ਹੈ ਮਿੱਠਾ, ਜਨ ਨਾਨਕ ਕੋ ਗੁਰ ਕਿਰਪਾ ਧਾਰੀ, ਸਭ ਅਕੁੱਲ ਨਿਰੰਜਨ ਡਿੱਠਾ। ਕਿਰਪਾ ਦੇ ਪਾਤਰ ਆਪਾਂ ਬਣਾਂਗੇ ਗੁਰੂ ਦੀ ਸ਼ਬਦ ਦੀ ਵਿਚਾਰ ਕਰਕੇ, ਉਂਝ ਨਹੀਂ ਸਾਧ ਸੰਗਤ? ਸੋ ਵਿਚਾਰ ਕਰਦਿਆਂ ਇੱਕ ਨਹੀਂ ਬੇਅੰਤ ਭੁੱਲਾਂ ਹੋਈਆਂ, ਭੁੱਲਾਂ ਨਾ ਚਿਤਾਰਨੀਆਂ, ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਿਓ ਪਾਤਸ਼ਾਹ ਅੱਗੇ ਸੁਮਤ ਬਖਸ਼ਣ। ਕੋਟਣ ਕੋਟਾਨ ਧੰਨਵਾਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਧੰਨ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਜੀ ਦਾ, ਸਨਮਾਨਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਮੁੱਖ ਗ੍ਰੰਥੀ ਸੱਚਖੰਡ ਸ੍ਰੀ ਦਰਬਾਰ ਸਾਹਿਬ, ਜਿਨ੍ਹਾਂ ਨੇ ਬੜੇ ਪਿਆਰ ਦੇ ਨਾਲ ਹੁਕਮ ਕੀਤਾ ਸੀਗਾ, ਉਹਨਾਂ ਦਾ ਵੀ ਧੰਨਵਾਦ, ਸਾਰੀ ਸੰਗਤ ਦਾ ਧੰਨਵਾਦ। ਗੱਜ ਵੱਜ ਕੇ ਆਖੋ ਜੀ, ਆਖਰੀ ਪੰਕਤੀਆਂ ਦੁਬਾਰਾ ਸਰਵਣ ਕਰਕੇ ਫਤਿਹ ਦੀ ਸਾਂਝ ਪਾਈਏ।
ਭਰਮ ਮੋਹ ਬਿਕਾਰ ਨਾਠੇ, ਪ੍ਰਭ ਨਿਰਹੁ ਤੇ ਨੇਰਾ, ਨਾਨਕ ਕਉ ਪ੍ਰਭ ਕਿਰਪਾ ਕੀਜੈ, ਨੇਤਰ ਦੇਖਾ ਦਰਸ਼ ਤੇਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।